योग वियोग गवाया, संसार इहो संसार है, जन्म मरण विच दुख सवाया, जम दंड किरौना उत्तर, सात दुर्जन जन्म गवाया, चरण रहे गुरुदेव दे, सत शब्द दे मुक्त कराया, आए भगत गुरपुरब कर, नाम दान इतनान दृढ़ाया, फल पाया, महाबुद्ध प्रभ तुष्ट हमारी, वर्ण सचै महिमा तुझे हरी, हमना सकत कर सकत तुम्हारी, आप देखो तुम कथा सुधारी, तथा हम बात करते आत्म स्वरूप दो युग अटल कवर सत्तर सत्य मानक सत्य सतगुरु महाराज पावन पवित्र प्रवान करते, वाहिगुरु जी का खालसा वाहिगुरु जी आप बड़े भागी हो, अमृत वेले के दीवाना हाजिर पर रहे हो, पावन पवित्र बड़ी बार कथा चल रही है बसंत राग, जो गुरु ग्रंथ साहिब महाराज जी के 31 रागों के विचों एक राग है, ते बसंत एक रुत का नाम है, ये रुतों के 12 महीनों को वंडिया गया है, दो दो महीनों के ये रुत हैं, बसंत रुत जो प्रकृति के उत्ते बनस्पति के उत्ते आती है, तो फिर प्रकृति बनस्पति प्रफुल्लित हो जाती है, मौल जाती है, गुरुदेव पातशाह जी बनस्पति के नाल सचदी जंदिया मन की गल करते हैं, मेरे मुग्ध मन दहाओ दे विच प्रीव भाव है शब्द का, ऐ मेरे मन बाहर से बसंत आ गया है, बाहर प्रकृति में देख जड़े बूटे सुके पे सन हरे हो गए, जड़े फुल मुरझाए सन अज खिड़ गए, जड़े रुखा दे उत्ते कोई फल नहीं सी कोई बूटा नहीं सी उन्होंने बोर आ गया है, गुरुदेव पातशाह कहते मुग्ध किया जाता है जेड़ा बंदा बिलकुल ही पत्थर मूर्ख हो, जिन्हें कोई समझ नहीं कि जिंदगी की है परमात्मा की है मैं, गुरुदेव अपने मन को मुग्ध के नाल दृष्टि देते हुए है मुग्ध है ना समझ मन, तू विचार करके देख कि बार जे जेड़ी बनस्पति जेड़े बनस्पति जगत दे विच प्रकृति दे विच पतझड़ आया सी अज उत्थे बसंत आ गया, लेकिन तेरे अपने मन नूं दसदी दिंदे कहिंदे ने तेरे उत्ते बसंत नहीं आया, तू उवें दा उवें सुक्या पिया है हड़ रिहा है, तेरे उत्ते बसंत क्यों नहीं आया, गुरदेव मुग्ध कह के फिर कहिंदे ने ध्यान जोड़, ਜਦੋਂ ਤੱਕ ਪਰਮਾਤਮਾ 'ਚ ਧਿਆਨ ਨਹੀਂ ਜੋੜੇਗਾ ਉਦੋਂ ਤੱਕ ਬਸੰਤ ਨਹੀਂ ਆਉਂਦੀ। ਜਦੋਂ ਧਿਆਨ ਜੁੜਦਾ ਹੈ ਬਸੰਤ ਉਦੋਂ ਹੀ ਹੁੰਦਾ ਹੈ, ਬਸੰਤ ਤੋਂ ਬਾਅਦ ਖਿੜ ਜਾਂਦਾ। ਮਨੁੱਖ ਦਾ ਮਨ ਮੁਰਝਾਇਆ ਹੋਇਆ ਹੈ, ਮਨੁੱਖ ਦਾ ਮਨ ਚਿੰਤਾ ਦੇ ਵਿੱਚ ਹੈ, ਮਨੁੱਖ ਦਾ ਮਨ ਸੋਗ ਦੇ ਵਿੱਚ ਹੈ, ਮਨੁੱਖ ਦਾ ਮਨ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਹੈ, ਕ੍ਰੋਧ ਦੀ ਅਗਨ ਦੇ ਵਿੱਚ। ਵਿਦਵਾਨਾਂ ਨੇ ਚਿੰਤਾ ਨੂੰ ਵੀ ਅਗਨ ਕਿਹਾ, ਸੋਗ ਨੂੰ ਵੀ ਅਗਨ ਕਿਹਾ, ਕ੍ਰੋਧ ਨੂੰ ਵੀ ਅਗਨ ਕਿਹਾ ਤੇ ਤ੍ਰਿਸ਼ਨਾ ਨੂੰ ਵੀ ਅਗਨ। ਇਹ ਚਾਰ ਤਰ੍ਹਾਂ ਦੀਆਂ ਅੱਗਾਂ ਨੇ ਜੋ ਅੱਡ ਅੱਡ ਸਮੇਂ ਮਨੁੱਖ ਦੇ ਮਨ ਨੂੰ ਸਾੜ ਦੀ। ਜਾਂ ਤੇ ਮਨੁੱਖ ਕ੍ਰੋਧ ਅਗਨ ਦੇ ਵਿੱਚ ਜੀ ਰਿਹਾ ਹੋਵੇਗਾ, ਜਾਂ ਮਨੁੱਖ ਤ੍ਰਿਸ਼ਨਾ ਅਗਨ ਦੇ ਵਿੱਚ ਜੀ ਰਿਹਾ ਹੋਵੇਗਾ, ਜਾਂ ਮਨੁੱਖ ਚਿੰਤ ਅਗਨ ਦੇ ਵਿੱਚ ਜੀ ਰਿਹਾ ਹੋਵੇਗਾ, ਜਾਂ ਫਿਰ ਸੋਗ ਦੀ ਅਗਨ ਦੇ ਵਿੱਚ। ਚਾਰ ਤਰ੍ਹਾਂ ਦੇ ਅੱਗਾਂ ਇਹਨਾਂ ਨੇ ਸੁਕਾਇਆ ਹੈ, ਮਨ ਨੂੰ ਬਿਲਕੁਲ ਮੁਰਝਾਇਆ ਪਿਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿੱਥੇ ਅੱਗ ਹੋਏਗੀ ਉੱਥੇ ਬਨਸਪਤੀ ਕਿੱਥੇ ਪ੍ਰਫੁੱਲਤ ਹੋਵੇ। ਧਰਤੀ ਦੇ ਵਿੱਚ ਜਵਾਲਾਮੁਖੀ ਨਿਕਲ ਰਿਹਾ ਹੋਵੇ ਉੱਥੇ ਕੋਈ ਬੂਟਾ ਲੱਗ ਸਕਦਾ? ਬੂਟੇ ਵਾਸਤੇ ਤੇ ਨਮੀ ਚਾਹੀਦੀ, ਪੱਤਰ ਹੋਣਾ ਚਾਹੀਦਾ, ਧਰਤੀ ਫਸਲ ਵਾਸਤੇ ਅਨੁਕੂਲ ਚਾਹੀਦੀ ਹੈ, ਪਾਣੀ ਚਾਹੀਦਾ, ਠੰਡਕ ਵੀ ਚਾਹੀਦੀ ਹੈ, ਗਰਮੀ ਵੀ ਚਾਹੀਦੀ ਹੈ, ਪਰ ਫਸਲ ਦੇ ਅਨੁਕੂਲ ਬਨਸਪਤੀ ਦੇ ਅਨੁਕੂਲ ਤਾਂ ਹੀ ਫੁੱਲੇਗੇ ਨਾ। ਜੇ ਧਰਤੀ ਹੀ ਨਹੀਂ ਅਗਰ ਕਿੱਥੇ ਪ੍ਰਫੁੱਲਤ ਹੋਵੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਰੂਪੀ ਧਰਤੀ ਦੇ ਉੱਤੇ ਪਰਮਾਤਮਾ ਰੂਪੀ ਬਨਸਪਤੀ ਕਿਵੇਂ ਪ੍ਰਫੁੱਲਤ ਹੋ ਜਾਵੇ? ਕਿਉਂਕਿ ਮਨ ਰੂਪੀ ਧਰਤੀ ਜਿਸ ਦੇ ਵਿੱਚ ਜਵਾਲਾਮੁਖੀ ਵੀ ਬੜੇ ਨੇ ਅਗਨ, ਜੋ ਅਗਨ ਕਿਹੜੀ ਅਗਨ ਹੈ? ਚਿੰਤਾ ਦੀ ਅਗਨ, ਅਗਨ ਹੈ ਸੋਗ ਦੀ, ਅਗਨ ਹੈ ਕ੍ਰੋਧ ਦੀ, ਅਗਨ ਹੈ ਤ੍ਰਿਸ਼ਨਾ। ਸਾਰੀਆਂ ਹੀ ਅਗਨਾਂ ਨਾਲੋਂ ਪ੍ਰਬਲ ਅਗਨ ਤ੍ਰਿਸ਼ਨਾ ਅਗਨ ਹੈ, ਜੋ ਪਾਵਕ ਕੀਰਤਨ ਨਹੀਂ ਕਰਾਉਂਦਾ। ਤੇ ਕੋਈ ਵੀ ਅੱਗ ਦਾ ਸੁਭਾਅ ਕੀ ਹੈ? ਲੱਕੜਾਂ ਪਾਈ ਜਾਵੋ ਪਾਈ ਜਾਵੋ, ਲੱਖ ਅਰਦਾਸਾਂ ਕਰੋ ਨਹੀਂ ਬੁਝੇ। ਜੇ ਤੁਸੀਂ ਲੱਕੜਾਂ ਪਾਣੀਆਂ ਬੰਦ ਕਰ ਦੇਵੋ ਤੇ ਅੱਗ ਆਪਣੇ ਆਪ ਬੁਝ ਜਾਏ। ਪਰ ਬੰਦੇ ਦਾ ਸੁਭਾਅ ਇਹੀ ਹੈ, ਮਨੁੱਖ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ, ਪਦਾਰਥਾਂ ਦੇ ਕੇ, ਪਦਾਰਥ ਦੇ ਕੇ। ਤੇ ਪਦਾਰਥ ਤੇ ਲੱਕੜਾਂ ਨੇ ਮਨੁੱਖ ਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਅਗਨ। ਗੁਰਦੇਵ ਪਾਤਸ਼ਾਹ ਦੇ ਕਹਿੰਦੇ ਨੇ ਕਿ ਜਿਤਨਾ ਵੀ ਇਹਨੂੰ ਮਿਲ ਜਾਂਦਾ ਇਹ ਹੋਰ ਅੱਗੇ ਚਲਾ ਜਾਂਦਾ, ਅੱਗ ਹੋਰ ਵੱਧ ਜਾਂਦੀ ਹੈ, ਮਿਟਦੀ ਤੇ ਹੈ ਇਸ ਜ਼ਿੰਦਗੀ ਦੇ ਅੱਜ ਤੱਕ ਨਹੀਂ। ਤੇ ਫਿਰ ਪ੍ਰਫੁੱਲਤ ਕਿੱਥੇ ਹੋਵੇ? ਬਨਸਪਤੀ ਕਿੱਥੋਂ ਉੱਗੇ? ਬਨਸਪਤੀ ਕਿਹੜੇ ਪਾਸੇ ਉੱਗੇ? ਕਿਉਂਕਿ ਅੰਦਰ ਹੈ ਤ੍ਰਿਸ਼ਨਾ ਦੀ ਅਗਨ। ਤ੍ਰਿਸ਼ਨਾ ਕਹਿੰਦੇ ਨੇ ਸਭ ਤੋਂ ਪ੍ਰਥਮ ਮਨੁੱਖ ਦੀ ਲੋੜ ਹੈ। ਲੋੜਾਂ ਜਦੋਂ ਵੱਧਦੀਆਂ ਰਹਿਣ ਮਨ ਲੋਭ ਦੇ ਵਿੱਚ ਚਲਾ ਜਾਂਦਾ ਹੈ, ਤੇ ਜਦੋਂ ਲੋਭ ਵੱਧਦਾ ਰਹੇ ਫਿਰ ਤ੍ਰਿਸ਼ਨਾ ਬਣਦਾ। ਪਹਿਲਾਂ ਤੇ ਲੋੜਾਂ ਨੇ, ਲੋੜਾਂ ਦੇ ਤਲ ਤੇ ਅਸੀਂ ਜੀਵਨ ਬਤੀਤ ਕਰ, ਲੋੜਾਂ ਸਰੀਰ ਦੀਆਂ ਨੇ। ਜਿਤਨੀਆਂ ਵੀ ਸਾਡੀਆਂ ਲੋੜਾਂ ਨੇ ਅਸੀਂ ਦੇਖ ਸਕਦੇ ਹਾਂ ਗਹਿਰਾਈ ਦੇ ਨਾਲ, ਉਹ ਸਾਰੀਆਂ ਲੋੜਾਂ ਸਾਡੇ ਸਰੀਰਕ ਤਲ ਤੋਂ। ਜਦੋਂ ਇਸ ਸਰੀਰ ਦੀ ਲੋੜ ਨਾ ਰਹਿ ਕੇ ਮਨ ਆਪਣੀ ਲੋੜ ਬਣਾ ਲੈਂਦਾ, ਉਹ ਫਿਰ ਲੋਭ ਦੇ ਰੂਪ ਦੇ ਵਿੱਚ ਗੁਰਬਾਣੀ ਉਸਨੂੰ ਲੋਭ ਕਹਿੰਦੀ ਹੈ। ਠੀਕ ਹੈ, ਲੋੜ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਨਹੀਂ ਕੀਤੀ, ਪਰ ਲੋਭ ਦੀ ਪੂਰਤੀ ਤੇ ਨਹੀਂ ਦੱਸੀ ਕਿ ਲੋਭ ਨੂੰ ਗੁਰੂ ਨਾਨਕ ਪੂਰਾ ਕਰਦੇ ਨਹੀਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਤਾਂ ਕਹਿੰਦੇ ਨੇ ਕਿਰਪਾ ਕਰ, ਮੇਰਾ ਲੋਭ ਵੀ ਖਤਮ ਹੋਵੇ, ਮੇਰਾ ਹੰਕਾਰ ਵੀ ਖਤਮ ਹੋਵੇ। ਪਰ ਮਨੁੱਖ ਦੀ ਜੋ ਮੰਗ ਹੈ ਉਹ ਲੋਭ ਨੂੰ ਰਜਾਣ ਦੀ। ਤੇ ਤੁਸੀਂ ਕਹੋ ਅੱਗ ਦੇ ਵਿੱਚ ਲੱਕੜਾਂ ਪਾ ਕੇ ਅੱਗ ਬੁੱਝ ਜਾ, ਗੈਸ ਵਧਾਈ ਜਾਵੋ ਤੇ ਅਰਦਾਸ ਕਰੋ ਗੈਸ ਅੱਗ ਬੁੱਝ ਜਾ, ਹੋਏਗਾ? ਕਦੀ ਵੀ ਨਹੀਂ। ਫਿਰ ਕੀ ਕਰੀਏ? ਗੁਰਦੇਵ ਤਾਂ ਕਹਿੰਦੇ ਨੇ ਜੋ ਪਾਵਕ ਕੀਰਤਨ ਨਹੀਂ ਪ੍ਰਾਪਤ, ਜਿੰਨਾ ਮਰਜ਼ੀ ਲੈ ਲਏ, ਅੱਜ ਤੱਕ ਜਿੰਨਾ ਕਮਾਇਆ ਕਿਤੇ ਮਨ ਰੱਜ ਗਿਆ? ਕਦੀ ਵੀ ਰੱਜ ਕਹਿ ਸਕਦੇ ਲੱਖ ਤੋਂ ਉੱਠਦਾ ਹੈ, ਜੇ ਹਜ਼ਾਰ ਕਮਾਏ ਨੇ ਤੇ ਲੱਖਾਂ ਦੀ ਤਰਫ ਦੇਖੇ। ਸੁਖਮਨੀ ਸਾਹਿਬ ਦੀ ਬਾਣੀ ਕਹਿੰਦੇ ਨੇ ਹਜ਼ਾਰ ਮਨ ਦੇ ਅੰਦਰ ਹੈ ਤ੍ਰਿਸ਼ਨਾ, ਤ੍ਰਿਸ਼ਨਾ ਸਦਾ ਅੱਗੇ ਦੌੜਦੀ ਹੈ, ਤ੍ਰਿਸ਼ਨਾ ਅੱਗ। ਗੁਰਦੇਵ ਕਹਿੰਦੇ ਨੇ ਸਹਿਸ ਖੱਟੇ ਲੱਖ ਕੋ ਉੱਠ ਧਾਗਾ, ਅਗਰ ਹਜ਼ਾਰ ਕਮਾ ਲਏ ਨੇ ਤੇ ਮਨ ਬਸ ਨਹੀਂ ਕਰੇਗਾ, ਕਦੀ ਵੀ ਨਹੀਂ ਕਹੇਗਾ ਬਸ, ਸ਼ੁਕਰਾਨਾ ਗੁਰਦੇਵ ਲੱਖ ਕੋ ਉੱਠ ਧਾਗਾ। ਤੇ ਫਿਰ ਕੀ ਹੋਏਗਾ, ਤ੍ਰਿਪਤ ਨਾ ਆਵੇ, ਤ੍ਰਿਪਤੀ ਦਾ ਅਰਥ ਹੁੰਦਾ ਰੱਜ ਜਾਣ, ਰੱਜ ਜਾਣ। ਸਾਡਾ ਛੱਕ ਲਿਆ, ਚਾਰ ਛੱਕ ਲਏ ਨੇ, ਪੰਜਵਾਂ ਕਿਉਂ ਰੱਜ ਗਏ। ਗੁਰਦੇਵ ਕਹਿੰਦੇ ਨੇ ਮਨ ਧਨ ਦੇ ਨਾਲ ਤੇ ਰੱਜੇਗਾ ਹੀ, ਅਗਰ ਸਰੀਰ ਦੀ ਲੋੜ ਵਾਸਤੇ ਧਨ ਵਰਤਿਆ ਜਾਏ ਤੇ ਠੀਕ ਹੈ, ਤੇ ਜੇ ਅਸੀਂ ਮਨ ਨੂੰ ਧਨ ਦੇ ਨਾਲ ਰਜਾਣਾ ਚਾਹਵਾਂਗੇ, ਮਨ ਹੈ ਸੂਖਮ ਧਨ ਹੈ ਅਸੂਲ, ਕਦੀ ਵੀ ਰੱਜਦਾ ਨਹੀਂ। ਫਿਰ ਗੁਰਬਾਣੀ ਗੁਰਦੇਵ ਪਾਤਸ਼ਾਹ ਜੀ ਦਾ ਇਹ ਫਰਮਾਨ, ਸਹਿਸ ਖੱਟੇ ਲੱਖ ਕੋ ਉਸਤਾਦ ਹੈ, ਹਜ਼ਾਰ ਤਾਂ ਕਮਾ ਲਏ ਨੇ ਹੁਣ ਲੱਖਾਂ ਨੂੰ ਉੱਠ ਕੇ ਦੌੜਦਾ ਹੈ। ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਰੱਜਦਾ ਹੈ ਨਹੀਂ ਤੇ ਮਾਇਆ ਪਿੱਛੇ ਪਾਈ ਜਾ ਰਹੀ ਹੈ, ਅੱਗੇ ਅੱਗੇ ਦੌੜਦਾ ਹੈ ਮਾਇਆ ਦੇ, ਮਾਇਆ ਆਪਣੇ ਪਿੱਛੇ, ਤੇ ਮਨੁੱਖ ਸਾਰੀ ਜ਼ਿੰਦਗੀ ਅੱਗੇ। ਸਿਰਫ ਇੱਕ ਭਗਤ ਹੈ ਗੁਰਬਾਣੀ ਦੇ ਵਿੱਚ ਜਿਸ ਨੂੰ ਗੁਰਦੇਵ ਨੇ ਕਿਹਾ ਮਾਇਆ ਦਸ ਭਗਤਾਂ ਸੰਸਾਰ ਕਮਾਵੇ, ਆਪਣੀ ਪੈਰ ਦੀ ਜੁੱਤੀ ਥੱਲੇ ਰੱਖਦੇ ਨੇ ਤਾਂ ਕਦੇ ਸਿਰ ਦੇ ਉੱਤੇ ਹੱਜ ਸਵਾਰ ਨਹੀਂ ਹੋਣ ਦਿੰਦੇ। ਸਾਡੇ ਤੇ ਮਨਾਂ ਦੇ ਵਿੱਚ, ਸਾਡੀ ਤੇ ਅਕਲ ਦੇ ਵਿੱਚ ਧਨ ਬੈਠਾ ਹੋਇਆ, ਸਾਡੇ ਹੱਥਾਂ 'ਚ ਧਨ ਨਹੀਂ ਹੈ, ਸਾਡੇ ਮਨ 'ਚ ਧਨ ਹੈ। ਜਦੋਂ ਮਨ ਦੇ ਵਿੱਚ ਧਨ ਹੈ ਤੇ ਅੰਦਰ ਹੈ ਤ੍ਰਿਸ਼ਨਾ, ਤੇ ਤ੍ਰਿਸ਼ਨਾ ਅੱਗ ਹੈ ਤੇ ਧਨ ਤੇ ਲੱਕੜਾਂ ਨਹੀਂ, ਫਿਰ ਵੱਧਦਾ ਕਿਤਨਾ ਕੁ ਵੱਧਦਾ, ਕੋਟ ਜੋੜੇ ਲੱਖ ਕਰੋੜੇ ਕਰੋੜਾਂ ਜੋੜੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਰੋੜਾਂ ਜੋੜੇ ਲੱਖਾਂ ਜੋੜੇ ਮਨ ਨਾ ਹੋ ਰਹੇ, ਮਨ ਤੇ ਨਹੀਂ ਰੱਜੇ, ਇੱਕ ਰੱਤੀ ਵੀ ਨਹੀਂ ਰੱਜਿਆ ਮਨ, ਕਦੀ ਵੀ ਮਨ ਦੇ ਕੋਨੇ ਚੋਂ ਕਦੀ ਸੰਪੂਰਨ ਮਨ ਦੇ ਨਾਲ ਅਰਦਾਸ ਨਹੀਂ ਨਿਕਲੀ ਕਿ ਬਸ ਹੁਣ ਕੁਛ। ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋ ਰਹੇ, ਪਰੇ ਪਰੇ ਕੁਝ ਪਰੇ ਪਰੇ ਜਾ, ਫਿਰ ਕੀ ਕਰੋੜ, ਸਾਡੇ ਤੋਂ ਅੱਗੇ ਅਰਬ ਅਰਬਾਂ ਵਾਲੇ ਵੀ ਬੈਠੇ, ਤੇ ਜੇ ਅਰਬ ਵੀ ਕਮਾ ਲਿਆ ਫਿਰ ਵੀ ਅੱਗੇ ਨੇ, ਸਾਡੇ ਤੋਂ ਅੱਗੇ ਬੜੇ ਨੇ, ਅਸੀਂ ਉੱਥੋਂ ਤੱਕ ਜਾਵਾਂਗੇ। ਇਸ ਨੂੰ ਕਹਿੰਦੇ ਨੇ ਅਗਿਆਨਤਾ। ਮਨੁੱਖ ਸਦਾ ਅੱਗੇ ਦੀ ਦੌੜ ਦੇ ਵਿੱਚ ਹੈ ਤੇ ਮਨੁੱਖ ਰੱਜਣਾ ਚਾਹੁੰਦਾ, ਤੇ ਰੱਜਣਾ ਕਿਵੇਂ ਚਾਹੁੰਦਾ, ਧਨ ਦੇ ਨਾਲ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਬੁਰੀਆਂ ਭਾਰ, ਸਾਰੀ ਦੁਨੀਆਂ ਦਾ ਧਨ ਇੱਕ ਬੰਦੇ ਦੀ ਝੋਲੀ 'ਚ ਆ ਜਾਵੇ ਤੇ ਸਾਰਾ ਸੰਸਾਰ ਇੱਕ ਬੰਦੇ ਦੇ ਮਨ ਨੂੰ ਨਹੀਂ ਰਜਾ ਸਕਦਾ। ਸਿਕੰਦਰ ਦੀ ਦੁਨੀਆ ਜਿੱਤ ਕੇ ਵੀ ਅੱਧੇ ਤੋਂ ਜ਼ਿਆਦਾ ਦੁਨੀਆ ਜਿੱਤ ਲਈ ਸੀ, ਪਰ ਉਸਨੇ ਇੱਕ ਗੱਲ ਬੜੀ ਕਮਾਲ ਦੀ ਕੀਤੀ। ਮਰਨ ਸਮੇਂ ਕਹਿ ਗਿਆ ਸੀ ਕਿ ਮੇਰੇ ਹੱਥ ਖੋਲ੍ਹ ਦਿਆ ਜਿੰਦੇ ਤੋਂ ਬਾਹਰ, ਜਗਤ ਨੂੰ ਇੱਕ ਗੱਲ ਸਮਝ ਆ ਜਾਵੇ। ਸਿਕੰਦਰ ਨੇ ਅੱਧੇ ਤੋਂ ਜ਼ਿਆਦਾ ਦੁਨੀਆ ਜਿੱਤ ਲਈ, ਪਰ ਉਹ ਰੱਜਿਆ ਨਹੀਂ, ਉਹ ਖਾਲੀ ਦਾ ਖਾਲੀ ਰਿਹਾ, ਭੁੱਖੇ ਦਾ ਭੁੱਖਾ ਰਿਹਾ, ਦੁਖੀ ਦਾ ਦੁਖੀ ਰਿਹਾ, ਰੱਜ ਨਹੀਂ ਹੋ ਸਕਿਆ। ਉਸਨੂੰ ਇਹ ਗੱਲ ਸਮਝ ਆ ਕੇ ਉਸਨੇ ਸੰਸਾਰ ਨੂੰ ਦੱਸ, ਸਿਕੰਦਰ ਨੇ ਇਤਨਾ ਕੁਛ ਕਮਾਇਆ ਪਰ ਮੇਰੇ ਹੱਥ ਬਾਹਰ ਕੱਢ ਦਿਆ ਜੇ ਕਿ ਮੈਂ ਅੱਧੀ ਦੁਨੀਆ ਜਿੱਤਣ ਤੋਂ ਬਾਅਦ ਵੀ ਖਾਲੀ ਰਿਹਾ, ਦੁੱਖ ਦੇ ਵਿੱਚ ਰਿਹਾ, ਸੰਤਾਪ ਦੇ ਵਿੱਚ ਰਿਹਾ, ਆਪਣੀ ਮਾਂ ਨੂੰ ਵੀ ਨਹੀਂ ਮਿਲ ਸਕਿਆ। ਆਪਣੀ ਮਾਂ ਨੂੰ ਵਾਅਦਾ ਕਰਕੇ ਆਇਆ ਸੀ ਕਿ ਹਿੰਦੁਸਤਾਨ ਨੂੰ ਫਤਿਹ ਕਰਕੇ ਤੇਰੇ ਕੋਲ ਆਵਾਂਗਾ, ਤੇ ਰਾਹ ਦੇ ਵਿੱਚ ਅਰਬ ਸਾਗਰ ਦੇ ਵਿੱਚ ਮੰਨ ਗਿਆ, ਕਹਿੰਦਾ ਸੀ ਕਿ ਨਾਲ ਉਸਨੇ ਬੜੇ ਬੜੇ ਹਕੀਮ ਰੱਖੇ ਹੋਏ ਸਨ, ਵੈਦ ਰੱਖੇ ਹੋਏ ਸਨ, ਤੇ ਕਹਿੰਦੇ ਨੇ ਕਿ ਵੈਦਾਂ ਨੂੰ ਕਹਿਣ ਲੱਗਾ ਕਿ ਆਪਣੀ ਅੱਧੀ ਦੌਲਤ ਤੁਹਾਨੂੰ ਦੇ ਦੇਵਾਂਗਾ, ਮੈਨੂੰ ਇੱਕ ਮਹੀਨੇ ਤੱਕ ਬਚਾ ਦੇਵੋ, ਕਿਉਂਕਿ ਉਸਨੂੰ ਪਤਾ ਲੱਗ ਚੁੱਕਿਆ ਸੀ ਮੈਂ ਬਚਾਂਗਾ ਨਹੀਂ। ਵੈਦ ਹਕੀਮਾਂ ਨੇ ਦੱਸਤਾ ਸੀ ਕਿ ਤੇਰਾ ਅਸਾਦ ਰੋਗ ਹੈ, ਇਹ ਖਤਮ ਨਹੀਂ ਹੋ ਸਕਦਾ ਤੇ ਤੂੰ ਮਰੇਗਾ। ਪਰ ਉਹ ਕਹਿੰਦਾ ਸੀ ਇੱਕ ਮਹੀਨਾ ਦੇ ਦਿਉ, ਮੇਰੀ ਅੱਧੀ ਦੌਲਤ ਲੈ ਲਓ, ਮੈਂ ਸਾਰੀ ਦੁਨੀਆ ਜਿੱਤੀ ਹੈ, 70% ਦੁਨੀਆ ਮੇਰੇ ਥੱਲੇ ਆ, ਉਹਦਾ ਰਾਜ ਲੈ ਲਓ, ਲੇਕਿਨ ਅੱਧੀ ਦੁਨੀਆ ਤੁਹਾਨੂੰ ਦੇ ਦੇਵਾਂਗਾ, ਤੁਸੀਂ ਮੈਨੂੰ ਇੱਕ ਮਹੀਨੇ ਦੀ ਮੁਹਲਤ ਦੇ ਦਿਓ। ਉਹ ਹਕੀਮ ਕਹਿਣ ਲੱਗੇ ਸਾਡੀ ਜ਼ਿੰਦਗੀ ਦਾ ਤਜਰਬਾ ਹੈ ਰਾਜਨ, ਹੈ ਬਾਦਸ਼ਾਹ, ਕਿ ਅਸੀਂ ਤੈਨੂੰ ਇੱਕ ਮਹੀਨਾ ਨਹੀਂ ਬਚਾ ਸਕਦੇ। ਉਹ ਕਹਿੰਦਾ ਤੁਸੀਂ ਮੈਨੂੰ ਕੁਛ ਸਮਾਂ ਬਚਾ ਦੇਵੋ, ਮੈਂ ਤੁਹਾਨੂੰ ਸਾਰੀ ਦੌਲਤ, ਹੋਰ ਵੀ ਦੌਲਤ ਦੇ ਦੇਵਾਂਗਾ, ਇੱਕ ਹਿੱਸਾ ਰੱਖ ਲਵਾਂਗਾ, ਤੁਸੀਂ ਮੈਨੂੰ ਬਚਾ ਦੇਵੋ। ਉਹ ਕਹਿੰਦੇ ਨੇ ਨਹੀਂ। ਉਹ ਕਹਿਣ ਲੱਗਾ ਤੁਸੀਂ ਮੈਨੂੰ ਸਾਰੀ ਦੌਲਤ ਦੇ ਦੇਵੋ, ਤੁਸੀਂ ਅੱਜ ਬਚਾ ਸਕਦੇ ਹੋ ਮੈਨੂੰ, ਅੱਜ ਹੀ ਬਚਾ ਲਵੋ। ਉਹ ਕਹਿਣ ਲੱਗੇ ਰਾਜਨ ਅਸੀਂ ਤੈਨੂੰ ਸਵੇਰੇ ਕਹਿ ਦਿੱਤਾ ਕਿ ਤੇਰਾ ਕੋਈ ਪਤਾ ਨਹੀਂ ਕਿਤਨੇ ਵਿਸ਼ਵਾਸ ਨੇ ਤੇਰੇ ਅੰਦਰ। ਤੇ ਕਹਿੰਦੇ ਨੇ ਕਿ ਫਿਰ ਉਹਨਾਂ ਹਕੀਮਾਂ ਨੇ ਕਿਹਾ ਕਿ ਸਾਡਾ ਅਨੁਭਵ ਇਹ ਦੱਸਦਾ ਹੁਣ ਤੇਰੇ ਅੰਦਰੋਂ ਸਵਾਸ ਨਿਕਲਣ ਵਾਲੇ ਨੇ, ਉਸ ਸਮੇਂ ਫਿਰ ਕਹਿੰਦੇ ਨੇ ਸਿਕੰਦਰ ਨੂੰ ਚੋਟ ਕਰ ਗਈ ਗੱਲ ਕਿ ਮੇਰੀ ਸਾਰੀ ਦੀ ਸਾਰੀ ਦੌਲਤ, ਸਾਰੇ ਦਾ ਸਾਰਾ ਸੰਸਾਰ ਮੈਨੂੰ ਦੋ ਸਵਾਸ ਨਹੀਂ ਬਖਸ਼ ਸਕਦਾ। ਸਾਰੇ ਦਾ ਸਾਰਾ ਸੰਸਾਰ, ਸਾਰੇ ਦੀ ਸਾਰੀ ਦੌਲਤ ਮੈਨੂੰ ਦੋ ਤਿੰਨ ਸਵਾਸ ਨਹੀਂ ਬਖਸ਼ ਸਕਦਾ। ਉਹ ਸਵਾਸ ਜਿਹੜੇ ਮੈਂ ਇਸ ਸਾਰੀ ਦੌਲਤ ਦੇ ਲਈ ਖਤਮ ਕੀਤੀ। ਸਾਰੀ ਦੀ ਸਾਰੀ ਦੌਲਤ ਸਾਨੂੰ ਇੱਕ ਸਵਾਸ ਨਹੀਂ ਬਖਸ਼ ਸਕਦੀ, ਜਿਹੜੇ ਧਨ ਦੇ ਲਈ ਅਸੀਂ ਆਪਣੇ ਅਣਗਿਣਤ ਸਵਾਸ ਬਤੀਤ ਕਰ ਦਿੱਤੇ। 24,000 ਸਵਾਸ ਇੱਕ ਦਿਨ ਚ ਲੈਂਦੇ ਹਾਂ, ਕਿਤਨੇ ਲੱਖਾਂ ਕਰੋੜਾਂ ਅਰਬਾਂ ਸਵਾਸ ਧਨ ਲਈ, ਤੇ ਧਨ ਸਾਨੂੰ ਇੱਕ ਸਵਾਸ ਨਹੀਂ ਦੇ ਸਕਦਾ। ਇੱਕ ਸਵਾਸ ਸਾਰੀ ਦੌਲਤ ਤੋਲਦੇ ਹੀ ਤੇ ਕਈ ਇੱਕ ਸਵਾਸ ਨਹੀਂ ਮਿਲ ਸਕਦਾ। ਕਣਕਾਲੇ ਸਭ ਦਿਵਸ ਸਾਸ ਮੈਂ ਵੜਨ ਘਟਨ ਤਿਲ ਸਾਰ, ਇੱਕ ਤਿਲ ਵੀ ਨਹੀਂ ਘਟਦਾ ਸਵਾਸ, ਇੱਕ ਤਿਲ ਵੀ ਨਹੀਂ ਵੱਧਦਾ। ਤੇ ਉਹ ਸਾਰੇ ਦੇ ਸਾਰੇ ਸਵਾਸ ਜਾਂਦੇ ਨੇ ਤ੍ਰਿਸ਼ਨਾ ਦੇ ਲਈ, ਮਨ ਨੂੰ ਰਜਾਣ ਦੇ ਲਈ। ਤੇ ਠੀਕ ਹੈ ਮਨ ਨੂੰ ਰਜਾਣਾ, ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਪਰ ਭੁੱਖਿਆਂ ਦੀ ਭੁੱਖ ਨਹੀਂ ਉਤਰੇਗੀ ਭਾਵੇਂ ਸਾਰੇ ਸੰਸਾਰ ਦਾ ਧਨ ਝੋਲੀ ਪੈ ਜਾਵੇ। ਤੇ ਫਿਰ ਕੀ ਕਰੀਏ ਕਿ ਧਨ ਨਾ ਕਮਾਈਏ, ਕਿ ਧਨ ਨੂੰ ਛੱਡ ਦਈਏ, ਕਿ ਧਨ ਤੋਂ ਇੱਕ ਪਾਸੇ ਹੋ ਜਾਈਏ? ਪਰ ਗੁਰੂ ਨਾਨਕ ਸਾਹਿਬ ਨੇ ਐਸਾ ਨਹੀਂ, ਉਹਨਾਂ ਨੇ ਕਿਹਾ ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਭਗਤ। ਸੁਰਤ ਸ਼ਬਦ ਦੇ ਵਿੱਚ ਜੁੜੀ ਹੋਵੇ, ਮਨ ਗੁਰੂ ਸ਼ਬਦ ਦੇ ਨਾਲ ਹੋਵੇ, ਤੇ ਸਰੀਰ ਕ੍ਰਿਤ ਕਰਦਾ ਹੋਵੇ। ਅੰਮ੍ਰਿਤ ਵੇਲੇ ਅਗਰ ਉੱਠ ਕੇ ਅਗਰ ਅੱਧਾ ਘੰਟਾ ਵੀ ਜਪ ਸ਼ਬਦ ਦਾ ਤੇ ਸੁਰਤ ਦਾ ਮੇਲ ਕਰਾਇਆ ਹੈ, ਤਾਂ ਫਿਰ ਜਿਹੜਾ ਮਨ ਹੈ ਉਹ ਥੱਲੇ ਨਹੀਂ ਡਿੱਗੇਗਾ, ਉਹ ਧਨ ਦੇ ਵਿੱਚ ਡਿੱਗੇਗਾ ਨਹੀਂ। ਧਨ ਨੂੰ ਵਰਤੇਗਾ ਤੇ ਸਹੀ, ਪਰ ਧਨ ਦੇ ਵਿੱਚ ਡਿੱਗੇਗਾ, ਧਨ ਤੋਂ ਉੱਪਰ ਰਹੇਗਾ। ਕਿਵੇਂ? ਜਿਉਂ ਮੰਦਰ ਕੋ ਥੰਮੈ ਥੰਮਣ, ਜਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ। ਜਿਵੇਂ ਥੰਮਾਂ ਨੇ ਇਸ ਛੱਤ ਨੂੰ ਥੰਭਿਆ ਹੋਇਆ, ਰੋਕਿਆ ਹੋਇਆ, ਫਿਰ ਗੁਰੂ ਦਾ ਸ਼ਬਦ ਇਸ ਮਨ ਨੂੰ ਡਿੱਗਣ ਤੋਂ ਰੋਕੇਗਾ। ਪਰ ਸ਼ਬਦ ਦਾ ਜਪ ਤੇ ਕਰਨਾ ਪਏਗਾ। ਇਸ ਸਰੀਰ ਨੂੰ ਡਿੱਗਣ ਤੋਂ ਰੋਕਦਾ ਭੋਜਨ। ਅਗਰ ਅਸੀਂ ਭੋਜਨ ਨਾ ਛਕੀਏ, ਰੋਟੀ ਨਾ ਛਕੀਏ, ਤੇ ਸਰੀਰ ਤੇ ਡਿੱਗ ਪਏਗਾ। ਇੱਕ ਪੈਰ ਨਹੀਂ ਪੁੱਟ ਸਕਦੇ ਅਸੀਂ ਰੋਟੀ ਛੱਡ ਦਈਏ, ਤੇ ਇੱਕ ਪੈਰ ਪਟਣਾ ਔਖਾ ਹੋ ਜਾਏ, ਇੱਕ ਪੈਰ ਵੀ ਨਹੀਂ ਪੱਟਿਆ ਜਾ ਸਕਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਗੁਰ ਸ਼ਬਦ ਮਨ ਨੂੰ ਨਾ ਮਿਲੇ, ਜਿਵੇਂ ਰੋਟੀ ਨਾ ਮਿਲਣ ਦੇ ਉੱਤੇ ਸਰੀਰ ਡਿੱਗ ਪਏਗਾ, ਨਹੀਂ ਚੱਲ ਸਕਦਾ, ਐਵੇਂ ਅਗਰ ਮਨ ਨੂੰ ਗੁਰੂ ਦਾ ਸ਼ਬਦ ਨਾ ਮਿਲੇ ਤੇ ਫਿਰ ਮਨ ਲੋਭ ਦੇ ਵਿੱਚ ਡਿੱਗ ਪਏਗਾ, ਮਨ ਹੰਕਾਰ ਦੇ ਵਿੱਚ ਡਿੱਗ ਪਏਗਾ, ਮਨ ਵਾਸ਼ਨਾ ਦੇ ਵਿੱਚ ਡਿੱਗ ਪਏਗਾ। ਤੇ ਸੰਸਾਰ 'ਚ ਜਿਤਨੇ ਵੀ ਗ੍ਰਸਤ ਹੁੰਦੇ ਨੇ, ਅਗਰ ਤੁਸੀਂ ਨਜ਼ਰ ਮਾਰ ਕੇ ਦੇਖ ਲੈਣਾ, ਜਿਤਨੇ ਵੀ ਬੰਦੇ ਭ੍ਰਸ਼ਟ ਹੋਏ ਨੇ, ਜਿਤਨੇ ਵੀ ਦੁਰਾਚਾਰੀ ਹੋਏ ਨੇ, ਪਾਪੀ ਹੋਏ ਨੇ, ਉਹਨਾਂ ਦੇ ਕਾਰਨ ਤਿੰਨੋਂ ਲੱਭਣਗੇ ਤੁਹਾਨੂੰ। ਜਾਂ ਤੇ ਉਹ ਧਨ ਕਰਕੇ ਮਰੇ ਹੋਣਗੇ, ਜਾਂ ਉਹ ਵਾਸ਼ਨਾ ਕਰਕੇ ਮਰੇ ਹੋਣਗੇ, ਰੂਪ ਕਰਕੇ, ਜੋਬਨ ਕਰਕੇ, ਜਾਂ ਫਿਰ ਹੰਕਾਰ ਕਰਕੇ। ਇਹ ਤਿੰਨ ਕਾਰਨ ਨੇ ਬੰਦੇ ਦੇ ਧਰਮ ਨੂੰ ਡੇਗਣ ਤੇ। ਜੋਬਨ ਧਨ ਪ੍ਰਭਤਾ ਕੇ ਮਦ ਮੈਂ ਅਹਿਨਿਸ ਰਹਿ ਦੀਵਾਨ, ਦਿਨ ਰਾਤ ਦੀਵਾਨਾ ਹੈ ਜੋਬਨ ਦੇ ਨਸ਼ੇ, ਧਨ ਦੇ ਨਸ਼ੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭਤਾ ਦੇ ਨਸ਼ੇ, ਤਾਕਤ, ਸਮਰੱਥਾ, ਪੁਰਸ਼, ਰਾਜ, ਪਾਠ, ਇਹ ਤਿੰਨ ਹੀ ਤਾਕਤਾਂ ਗਿਰਾ ਦਿੰਦੀਆਂ ਨੇ। ਤੇ ਮਨੁੱਖ ਇਹਨਾਂ ਤਿੰਨਾਂ ਨੂੰ ਹੀ ਰਜਾਣ ਦੇ ਵਿੱਚ ਲੱਗਾ, ਕਿਉਂਕਿ ਮਨ ਦੇ ਵਿੱਚ ਇਹਨਾਂ ਦੀ ਮੰਗ ਹੈ। ਮਨੁੱਖ ਹੰਕਾਰ ਨੂੰ ਪੱਠੇ ਪਾਉਣ 'ਚ ਲੱਗਿਆ ਕਿ ਖੋਰੇ ਅੱਜ MLA ਆ, ਕੱਲ੍ਹ ਨੂੰ ਮਿਨਿਸਟਰ ਬਣਾਂਗਾ, ਰੱਜ ਜਾਵਾਂਗਾ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ, ਰੱਜ ਨਹੀਂ ਹੋ ਸਕਦਾ, ਕੋਈ ਵੀ ਨਹੀਂ ਰੱਜਿਆ। ਸਿਕੰਦਰ ਪਾਤਸ਼ਾਹ ਕਹਿਣ ਲੱਗਾ, ਇੱਕ ਦਿਨ ਬੈਠਾ ਸੀ ਇਕਾਂਤ ਦੇ ਵਿੱਚ, ਤੇ ਕਹਿੰਦੇ ਨੇ ਮਨ ਦੇ ਵਿੱਚ ਬੜਾ ਅਹੰਕਾਰ, ਤਲਵਾਰ ਹੱਥ ਦੇ ਵਿੱਚ ਫੜੀ, ਤਖ਼ਤ ਦੇ ਉੱਤੇ ਬੈਠਾ, ਤੇ ਮਨ 'ਚ ਸੋਚ ਰਿਹਾ ਕਿ ਸਿਕੰਦਰ ਤੇਰੇ ਤੋਂ ਵੱਡਾ ਕੌਣ ਹੈ, ਤੂੰ ਬੜਾ ਮਹਾਨ ਹੈ, ਅੱਧੀ ਤੋਂ ਜ਼ਿਆਦਾ ਦੁਨੀਆਂ 'ਚ ਤੇਰੀ ਜੁੱਤੀ ਦੇ ਥੱਲੇ ਆ, ਤੂੰ ਜਿੱਤ ਲਈ ਹੈ। ਕਹਿੰਦੇ ਨੇ ਉੱਪਰੋਂ ਇੱਕ ਪਰਿੰਦਾ ਲੰਘ ਰਿਹਾ ਸੀ, ਬੜੇ ਹੰਕਾਰ ਨਾਲ ਬੈਠਾ ਸੀ, ਸਰਦੀਆਂ ਦੇ ਦਿਨ ਸਨ, ਉਹ ਜਾਂਦੇ ਜਾਂਦੇ ਬਿੱਠ ਕਰ ਗਿਆ, ਉੱਤੇ ਬਿੱਠ ਡਿੱਗ ਪਈ। ਤੇ ਕਹਿੰਦੇ ਨੇ ਮਨ ਦੇ ਵਿੱਚ ਬੜਾ ਸ਼ਰਮਿੰਦਾ ਹੋਇਆ, ਸਿਕੰਦਰ ਕਾਹਦੇ ਖਾਕ ਦਾ, ਸਿਕੰਦਰ ਤੇਰੇ ਸਿਰ ਤੇਰਾ ਹੁਕਮ ਇੱਕ ਪਰਿੰਦੇ ਤੇ ਵੀ ਨਹੀਂ ਚੱਲਦਾ, ਇੱਕ ਪੰਛੀ ਵੀ ਉਹਦੇ ਹੁਕਮ 'ਚ ਹੈ, ਤੂੰ ਕਿਹੜੇ ਦੇ ਅੱਧੀ ਦੁਨੀਆਂ ਦੀ ਗੱਲ ਕਰਨਾ। ਕਹਿੰਦੇ ਨੇ ਧਰਮੀ ਸੀ, ਚੋਟ ਕਰ ਗਈ ਗੱਲ। ਇਸ ਤਰ੍ਹਾਂ ਅਸੀਂ ਹੰਕਾਰ ਦੀ ਪੂਰਤੀ ਕਰਨੇ ਆ ਤਾਂ ਕਿ ਹੰਕਾਰ ਰੱਜ ਜਾਵੇ, ਪਰ ਹੰਕਾਰੀ ਦਾ ਹੰਕਾਰ ਨਹੀਂ ਰੱਜਦਾ। ਹਰਨਾਕਸ਼ ਨੇ ਹੰਕਾਰ ਦੀ ਪੂਰਤੀ ਕਰਨ ਕਰਕੇ ਤਪੱਸਿਆ ਕਰਕੇ ਵਰ ਤਾਂ ਲਏ ਤੇ ਵਰ ਲੈਣ ਤੋਂ ਬਾਅਦ ਰਾਜ ਵੀ ਕੀਤੇ, ਰਾਜੇ ਵੀ ਜਿੱਤੇ ਤੇ ਫਿਰ ਤਖ਼ਤ ਤੇ ਬੈਠ ਕੇ ਕਹਿਣ ਲੱਗਾ ਕੀ ਕਹਿਣ ਲੱਗਾ ਕਿ ਮੇਰੇ ਤੋਂ ਵੱਡਾ ਅੱਜ ਕੌਣ ਰਾਜਾ ਹੈ? ਉਹਦੇ ਸਾਰੇ ਦਰਬਾਰੀ ਵਜ਼ੀਰ ਕਹਿਣ ਲੱਗੇ ਕੋਈ ਨਹੀਂ, ਰਾਜਨ ਤੁਸੀਂ ਸਭ ਤੋਂ ਵੱਡੇ ਹੋ। ਕਹਿਣ ਲੱਗੇ ਮੈਂ ਸਾਰਿਆਂ ਤੋਂ ਵੱਡਾ? ਕਹਿੰਦੇ ਨੇ ਹਾਂ ਤੁਸੀਂ ਸਭ ਤੋਂ ਵੱਡੇ ਹੋ। ਇੱਕ ਵਜ਼ੀਰ ਸੀ ਵਿੱਚ, ਉਹ ਮੰਤਰੀ ਮਹਾਮੰਤਰੀ ਕਹਿਣ ਲੱਗਾ ਸੰਸਾਰ 'ਚ ਮੇਰੇ ਤੋਂ ਵੱਡਾ ਕੋਈ ਨਹੀਂ। ਮੁਲਤਾਨ ਦਾ ਰਾਜਾ ਸੀ, ਕਹਿੰਦੇ ਨੇ ਨਹੀਂ ਤੁਹਾਡੇ ਤੋਂ ਵੱਡਾ। ਕਹਿੰਦੇ ਨੇ ਨਹੀਂ। ਇੱਕ ਮਹਾਮੰਤਰੀ ਕਹਿਣ ਲੱਗਾ ਰਾਜਨ ਤੁਹਾਡੇ ਤੋਂ ਵੱਡਾ ਵੀ ਇੱਕ ਹੈ, ਮੰਦਰਾਂ ਦੇ ਵਿੱਚ ਹਰੀ ਹਰੀ ਰਾਮ ਰਾਮ ਦੀ ਪੂਜਾ ਹੁੰਦੀ ਹੈ। ਉਹ ਕਹਿੰਦਾ ਕੌਣ ਰਾਮ? ਹੰਕਾਰ ਤੇ ਰੱਬ ਨੂੰ ਵੀ ਨਹੀਂ ਦੇਖਦਾ, ਹੰਕਾਰ ਨੂੰ ਛੋਟੀ ਤਾਕਤ ਨਾ ਲਾਣਾ। ਜਿਹੜਾ ਹੰਕਾਰ ਅੱਜ ਬੰਦੇ ਨੂੰ ਨਹੀਂ ਦੇਖ ਰਿਹਾ, ਕੌਣ ਬੰਦਾ? ਮੈਂ ਸਭ ਤੋਂ ਵੱਡਾ। ਅਗਰ ਉਹ ਵੱਧਦਾ ਜਾਵੇ ਉਹ ਫਿਰ ਇੱਕ ਦਿਨ ਨਿਰੰਕਾਰ ਨੂੰ ਵੀ ਨਹੀਂ ਦੇਖਦਾ, ਨਿਰੰਕਾਰ ਨੂੰ ਵੀ ਇੱਕ ਪਾਸੇ ਕਰ ਦਿੰਦਾ। ਅੱਗ ਵੱਧਦੀ ਜਾਵੇ ਤੇ ਸਾਰੇ ਦੇ ਸਾਰੇ ਦੁਨੀਆ ਦੇ ਜੰਗਲ ਖਤਮ ਕਰ ਦੇਵੇਗੀ, ਕਦੀ ਇਹ ਨਹੀਂ ਕਰੇਗੀ। ਬਸ ਤੇ ਹੁੰਦੀ ਨਹੀਂ ਅੱਗ ਦੀ, ਕਦੇ ਰੁਕੀ ਅੱਗ ਕਿਤੇ ਵੀ। ਤੇ ਫਿਰ ਕਹਿੰਦੇ ਨੇ, ਕਹਿਣ ਲੱਗਾ ਕੌਣ ਰਾਮ, ਕੌਣ ਹਰੀ ਪਰਮਾਤਮਾ? ਕੱਢੋ ਮੰਦਰਾਂ ਚੋਂ ਮੂਰਤੀਆਂ ਹਰੀ ਦੀਆਂ। ਉਸ ਵਕਤ ਇੱਕ ਜਪ ਚੱਲਦਾ ਸੀ, ਜਲ ਹੈ ਰਾਮ ਥਲ ਹੈ ਰਾਮ। ਉਹ ਕਹਿੰਦਾ ਇਸ ਮੰਤਰ ਦਾ ਜਾਪ ਬੰਦ ਕਰੋ। ਉਸਨੇ ਨਵਾਂ ਮੰਤਰ ਦਿੱਤਾ ਆਪਣੀ ਪ੍ਰਜਾ ਨੂੰ, ਕਹਿਣ ਲੱਗਾ ਜਲ ਹਰਨਾਕਸ਼ ਥਲ ਹਰਨਾਕਸ਼, ਆਪਣਾ ਨਾਮ ਜਪਾਨ। ਬੰਦਾ ਆਪਣਾ ਹੀ ਤੇ ਨਾਮ ਜਪਾਂਦਾ, ਭਾਵੇਂ ਗੁਰੂ ਦੇ ਦਰ ਤੇ ਆਉਂਦਾ, ਪਰ ਗੁਰਦੇਵ ਪਾਤਸ਼ਾਹ ਤੇ ਕਹਿੰਦੇ ਨੇ ਤੇ ਧਰਮ, ਗੁਰੂ ਨਾਨਕ ਸਾਹਿਬ ਆਪਣੀ ਬਾਣੀ ਖੁਦ ਕਹਿੰਦੇ ਕਿ ਮਨੁੱਖ ਆਪਣਾ ਹੀ ਆਪਣੇ ਨਾਮ ਦਾ ਇੱਥੇ ਚਿੰਤਨ ਕਰਵਾਉਂਦਾ, ਹੋਰ ਕੀ ਹੈ? ਆਪਣਾ ਹੀ ਨਾਮ ਜਪਾਣਾ ਬਸ। ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਸ ਪੰਕਤੀ ਚ ਗੁਰਦੇਵ ਨੇ ਦੋ ਔਗੁਣਾਂ ਦਾ ਜ਼ਿਕਰ ਕੀਤਾ, ਪਹਿਲੇ ਤੇ ਦੇ ਰਹੇ ਨੇ ਤੇ ਦੇ ਕੇ ਮੰਗ ਰਹੇ ਨੇ ਲੋਭ ਦੀ ਗੱਲ ਕੀਤੀ ਹੈ, ਫਿਰ ਸੋਭ ਕਰੇ ਸੰਸਾਰ ਹੰਕਾਰ ਦੀ ਗੱਲ ਕੀਤੀ ਹੈ। ਮੈਂ ਹੋਰ ਵੱਡੀ ਹੋ ਜਾਵੇ, ਮੇਰੀ ਮੈਂ ਨੂੰ ਵੀ ਪੱਠੇ ਪੈਣ, ਦੋਵੇਂ ਗੱਲਾਂ ਦਾ ਜ਼ਿਕਰ ਆਸਾ ਦੀ ਵਾਰ ਗੁਰਦੇਵ ਕਰਦੇ ਨੇ। ਗੁਰਦੇਵ ਕਹਿੰਦੇ ਨੇ ਕੁਛ ਦੇਣਾ ਹੈ ਦੇ ਕੇ ਭੁੱਲ ਜਾ, ਪਰ ਨਹੀਂ ਦੇ ਮੰਗੈ, ਮੈਂ ਦੇ ਰਿਹਾ ਗੁਰੂ ਤੁਹਾਨੂੰ, ਕਿਉਂਕਿ ਮੈਂ ਮੰਗਣਾ ਹੈ। ਮੈਂ 100 ਪੌਂਡ ਇਸ ਲਈ ਦਿੱਤਾ ਕਿਉਂਕਿ 1000 ਮੇਰੀ ਝੋਲੀ ਚ ਪਾਏ, ਨਹੀਂ ਪਾਏਗਾ ਮੈਂ ਨਹੀਂ ਦੇ। ਜੋ ਤੂੰ ਦਿੱਤਾ ਉਹਦੇ ਲਈ ਨਹੀਂ, ਕਿਉਂਕਿ ਮੈਂ ਹੋਰ ਮੰਗਣਾ ਚਾਹੁੰਦਾ ਤਾਂ ਤੇ ਆਉਂਦਾ ਰਹੇ ਮੇਰੇ ਕੋਲ। ਗੁਰੂ ਨਾਨਕ ਸਾਹਿਬ ਆਪ ਬਾਣੀ ਦਿੱਤਾ ਸੀ, ਦੇ ਮੰਗਿਆ ਸਹਿਸਾ ਹਜ਼ਾਰਾਂ ਗੁਣਾ, ਇੱਕ ਦੇ ਰਿਹਾ ਹਜ਼ਾਰਾਂ ਗੁਣਾ ਮੰਗ ਰਿਹਾ। ਫਿਰ ਅੱਗੇ ਕਹਿੰਦੇ ਨੇ ਸੋਭ ਕਰੇ ਸੰਸਾਰ, ਫਿਰ ਮੈਂ ਜੋ ਦਿੱਤਾ ਮੇਰਾ ਨਾਮ ਚੰਗੀ ਤਰ੍ਹਾਂ ਸੰਸਾਰ ਚ ਬੋਲਿਆ ਜਾਵੇ, ਸਾਰਿਆਂ ਨੂੰ ਪਤਾ ਲੱਗ ਜਾਵੇ ਇਤਨਾ ਦਿੱਤਾ। ਇਹਨੂੰ ਦਾਨ ਨਹੀਂ ਕਿਸੇ ਕੀਮਤ ਤੇ ਕਿਹਾ ਜਾ ਸਕਦਾ, ਇਹਨੂੰ ਧਰਮ ਨਹੀਂ ਕਿਹਾ ਜਾ ਸਕਦਾ। ਗੁਰਦੇਵ ਕਹਿੰਦੇ ਨੇ ਇਹ ਤੇ ਵਿਅਰਥ ਦਾ, ਇਹ ਤੇ ਪਾਪ ਪੁੰਨ ਦੋਏ ਏਕ ਸਮਾਨ, ਜਿਜ ਕਰ ਪਾਰਸ ਤਜੋ ਗੁਣਿਆਨ, ਪਾਪ ਤੇ ਪੁੰਨ ਇੱਕ ਸਮਾਨ। ਅਗਰ ਪਾਪ ਕੀਤਾ ਹੰਕਾਰ ਵਸ ਹੋ ਕੇ ਤੇ ਜੇ ਪੁੰਨ ਕੀਤਾ ਉਹ ਵੀ ਹੰਕਾਰ ਵਸ, ਤੇ ਪਾਪ ਕੀਤਾ ਲੋਭ ਵਸ ਹੋ ਕੇ ਕੁਛ ਲੈਣਾ ਸੀ ਧਨ ਲਈ, ਤੇ ਜੇ ਪੁੰਨ ਕਰ ਰਿਹਾ ਉਹ ਵੀ ਲੋਭ ਵਸ, ਮੈਂ ਕੁਛ ਦੇ ਰਿਹਾ ਪ੍ਰਮਾਤਮਾ ਮੈਨੂੰ ਚਾਹੀਦਾ ਮੇਰੀ ਝੋਲੀ 100 ਰੁਪਾ, ਲੋਭ ਵਸ। ਕਿਸੇ ਨਾਲ ਠੱਗੀ ਮਾਰੀ ਧਨ ਕਮਾਉਣ ਵਾਸਤੇ, ਹੁਣ ਗੁਰੂ ਨੂੰ ਦੇ ਰਿਹਾ ਤਾਂ ਵੀ ਲੋਭ ਵਸ, ਲੈਣ ਵਸ। ਗੁਰਦੇਵ ਕਹਿੰਦੇ ਨੇ ਇਹ ਪਾਪ ਪੁੰਨ ਦੋਏ ਏਕ ਸਮਾਨ, ਕਬੀਰ ਦੀ ਗਹਿਰੀ ਨਜ਼ਰ ਸੀ। ਭਗਤ ਕਬੀਰ ਜੀ ਕਹਿੰਦੇ ਨੇ ਪਾਪ ਪੁੰਨ ਦੋਏ ਏਕ ਸਮਾਨ, ਮੈਂ ਤੇ ਸੰਸਾਰ ਚ ਦੇਖ ਲਿਆ ਪਾਪ ਅਤੇ ਪੁੰਨ ਇੱਕੋ ਤੇ ਸਮਾਨ ਨੇ। ਸੰਸਾਰ ਦੇ ਵਿੱਚ ਦੇਖਿਆ ਅਗਰ ਕੋਈ ਪਾਪ ਕਰ ਰਿਹਾ ਹੰਕਾਰ ਵਸ ਹੋ ਕੇ, ਲੋਭ ਵਸ ਹੋ ਕੇ, ਤ੍ਰਿਸ਼ਨਾ ਵਸ ਹੋ ਕੇ, ਤੇ ਜੇ ਕੋਈ ਪੁੰਨ ਕਰ ਰਿਹਾ ਉਹ ਵੀ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਅਗਿਆਨਤਾ ਦੇ ਵਸ ਹੋ ਕੇ। ਪਾਪ ਕੀਤੇ ਨੇ ਅਗਿਆਨਤਾ ਦੇ ਵਸ ਹੋ ਕੇ, ਜੇ ਕੋਈ ਪੁੰਨ ਕਰ ਰਿਹਾ ਅਗਿਆਨਤਾ, ਗਿਆਨ ਹੈ ਹੀ ਨਹੀਂ। ਪੁੰਨ ਕਿਸ ਲਈ? ਪੁੰਨ ਤੇ ਪ੍ਰਮਾਤਮਾ ਲਈ, ਪ੍ਰਮਾਤਮਾ ਤੂੰ ਮੇਰੇ ਘਰ ਜਾ, ਬਾਕੀ ਤੇ ਸਾਰਾ ਕੁਛ ਆ ਗਿਆ, ਆਉਣ ਤੋਂ ਬਾਅਦ ਮੈਂ ਦੁਖੀ ਹਾਂ, ਇੱਕ ਵਾਰੀ ਤੂੰ ਵੀ ਆ ਦੇਖਨੇ ਆ ਕਿ ਤੂੰ ਆਏਗਾ ਸੁਖ ਆਏਗਾ ਕਿ ਨਹੀਂ। ਤਾਂ ਫਿਰ ਗੁਰਬਾਣੀ ਕਹਿੰਦੀ ਹੈ ਜੋ ਸੁਖ ਕੋ ਚਾਹ ਹੈ ਸਦਾ ਸ਼ਰਨ ਰਾਮ ਕੀ ਲੈ, ਰਾਮ ਦੀ ਚਰਨ ਤੋਂ ਬਿਨਾਂ ਸੁਖ। ਪਰ ਇਸ ਸ਼ਬਦ ਦੇ ਵਿੱਚ ਗੁਰਦੇਵ ਕਿਰਪਾ ਕਰ ਰਹੇ ਨੇ ਕਿ ਜਦੋਂ ਤੱਕ ਧਿਆਨ ਸ਼ਬਦ ਦੇ ਵਿੱਚ ਨਹੀਂ ਜੁੜਦਾ ਉਦੋਂ ਤੱਕ ਧਿਆਨ ਰੁਕਦਾ ਹੀ ਨਹੀਂ, ਧਿਆਨ ਵੱਧਦਾ ਜਾਏਗਾ, ਵੱਧਦਾ ਜਿਤਨਾ ਧਿਆਨ ਅੱਗੇ ਅੱਗੇ ਵਧੇਗਾ ਪਦਾਰਥ ਦੇ ਵਿੱਚ, ਤੇ ਮਨ ਦੁਖੀ ਹੁੰਦਾ, ਮਨ ਸੰਤਾਪ ਦੇ ਵਿੱਚ ਜਾਂਦਾ ਰਹੇਗਾ। ਗੁਰਦੇਵ ਉਪਦੇਸ਼ ਕਰ ਰਹੇ ਨੇ, ਅਸੀਂ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਤੀਜਾ, ਬਨਸਪਤ ਮੌਲੀ ਚੜਿਆ ਬਸੰਤ।
ਬਸੰਤ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਇਹ ਸ਼ਬਦ ਬਸੰਤ ਰੁੱਤ ਵੀ ਹੈ ਤੇ ਬਸੰਤ ਰਾਗ ਦਾ ਨਾਮ ਵੀ। ਗੁਰਦੇਵ ਪਾਤਸ਼ਾਹ ਬਸੰਤ ਰਾਗ ਦੇ ਵਿੱਚ ਬਸੰਤ ਰੁੱਤ ਦਾ ਜ਼ਿਕਰ ਕਰ ਰਹੇ ਕਿ ਬਸੰਤ ਮਹੱਲਾ ਤੀਜਾ ਬਸੰਤ ਰਾਗ ਹੈ ਤੇ ਪੰਚੀਸਰੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਬਸੰਤ ਤੇ ਫਿਰ ਬਸੰਤ ਰਾਗ ਦੇ ਵਿੱਚ ਬਸੰਤ ਰੁੱਤ ਜਿਹੜੀ ਰੁੱਤ ਦੇ ਵਿੱਚ ਜਿਤਨੀ ਪ੍ਰਕਿਰਤੀ ਹੈ ਉਹ ਮੌਲ ਜਾਂਦੀ ਉਹ ਪ੍ਰਫੁੱਲਤ ਹੋ ਜਾਂਦੀ ਆ ਜਿਹੜੇ ਰੁੱਖ ਸਾਰੇ ਪੱਤਿਆਂ ਤੋਂ ਬਿਨਾਂ ਨੇ ਰੁੱਖ ਜਿਤਨੇ ਵੀ ਹਰਿਆਲੀ ਤੋਂ ਬਿਨਾਂ ਨੇ ਇਹ ਸਾਰੇ ਦੇ ਸਾਰੇ ਰੁੱਖ ਫਿਰ ਵਨਸਪਤੀ ਸਾਰੀ ਦੀ ਸਾਰੀ ਮੌਲ ਜਾਂਦੀ ਹੈ ਜਦੋਂ ਬਸੰਤ ਆਉਂਦੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਦੇਖਿਆ ਸੰਸਾਰ ਦੇ ਵਿੱਚ ਕੀ ਹੋਇਆ ਕਿ ਜਿਤਨੀ ਵੀ ਵਨਸਪਤੀ ਸਾਰੀ ਬਿਨਾਂ ਸੀ ਪੱਤਿਆਂ ਤੋਂ ਮੁਰਛਾਈ ਹੋਈ ਸੀ ਸਾਡੇ ਦੇਖਦੇ ਦੇਖਦੇ ਇੱਕ ਦਿਨ ਬਸੰਤ ਆਈ ਤੇ ਸਾਰੀ ਹਰੀ ਭਰੀ ਹੋ ਗਈ ਚਾਰੇ ਪਾਸੇ ਫੁੱਲ ਖਿੜ ਗਏ ਚਾਰੇ ਪਾਸੇ ਹਰਿਆਲੀ ਆ ਗਈ ਚਾਰੇ ਪਾਸੇ ਜਨ ਜੀਵਨ ਖੁਸ਼ੀ ਹੋ ਗਿਆ ਖੇੜਾ ਬਣ ਗਿਆ।
ਇਹੋ ਮਨ ਮੌਲਿਆ ਸਤਿਗੁਰੂ ਸੰਗ
ਇਹ ਜਿਹੜਾ ਮਨ ਹੈ ਅਸੀਂ ਮਨ ਦਾ ਸੰਗ ਕਿਹਦੇ ਨਾਲ ਕੀਤਾ ਹੋਇਆ ਪਰਮਾਤਮਾ ਦੇ ਨਾਲ ਨਹੀਂ ਕੀਤਾ ਸਾਡੇ ਮਨ ਦਾ ਸੰਗ ਹੈ ਪਰਿਵਾਰ ਦੇ ਨਾਲ ਸਾਡੇ ਮਨ ਦਾ ਸੰਗ ਹੈ ਸਾਡੀ ਇਸਤਰੀ ਦੇ ਨਾਲ ਸਾਡੇ ਮਨ ਦਾ ਸੰਗ ਹੈ ਸਾਡੇ ਰਿਸ਼ਤੇਦਾਰਾਂ ਦੇ ਨਾਲ ਸਾਡੇ ਮਿੱਤਰਾਂ ਦੇ ਨਾਲ ਸਾਡੇ ਮਨ ਦਾ ਸੰਗ ਸੰਸਾਰ ਦੇ ਨਾਲ ਹੈ ਸਾਡਾ ਜਿਤਨਾ ਵੀ ਸੰਗਤ ਚੱਲਦੀ ਹੈ ਸੰਸਾਰ ਦੀ। ਪਰ ਗੁਰਦੇਵ ਕਹਿੰਦੇ ਨੇ ਬਨਸਪਤੀ ਬਸੰਤ ਰੁੱਤ ਦੇ ਵਿਲਾਪ ਦੇ ਨਾਲ ਮੌਲ ਗਈ ਪਰ ਮਨ ਪਰਿਵਾਰ ਦੇ ਸੰਗ ਰਹਿੰਦਿਆਂ ਹੋਇਆ ਵੀ ਮੁਰਝਾਇਆ ਬੰਦਾ ਪਰਿਵਾਰ ਕੋਲ ਹੈ ਲੇਕਿਨ ਬੰਦਾ ਦੁਖੀ ਹੋ ਜਾਂਦਾ ਹੈ ਚੰਗੇ ਪਰਿਵਾਰ ਦੇ ਹੁੰਦਿਆਂ ਧਨ ਕੋਲ ਹੁੰਦਾ ਕਈ ਵਾਰ ਬੈਂਕ ਬੈਲੈਂਸ ਦਾ ਕੋਈ ਪਤਾ ਨਹੀਂ ਬੰਦੇ ਦਾ ਚਿਹਰਾ ਉਤਰਿਆ ਹੋਇਆ ਹੁੰਦਾ ਕੀ ਕਾਰਨ ਬਈ ਧਨ ਚ ਬੜਾ ਸੁੱਖ ਤੂੰ ਕਿਉਂ ਮੁਰਝਾਇਆ ਬੈਠ ਤੈਨੂੰ ਤੇ ਹਰ ਟਾਈਮ ਆਨੰਦ ਚ ਰਹਿਣਾ ਚਾਹੀਦਾ ਤੇ ਫਿਰ ਕਬੀਰ ਕਹਿੰਦੇ ਨੇ ਭਗਤ ਕਬੀਰ ਕਹਿੰਦੇ ਨੇ ਮੈਂ ਬਿਲਕੁਲ ਗਰੀਬ ਬੰਦਾ ਤੇ ਮੈਂ ਇਤਨੇ ਰਸ ਚ ਸਾ ਮੈਨੂੰ ਵੇਖ ਕੇ ਕਾਸ਼ੀ ਦੇ ਵੱਡੇ ਵੱਡੇ ਅਮੀਰ ਦੁਖੀ ਹੋ ਹਮ ਨਿਰਧਨ ਜੋ ਇਹੋ ਧਨ ਪਾਇਆ ਮਰਤੇ ਫੂਟ ਗੁਮਨ ਕਹਿੰਦਾ ਮੈਂ ਗਰੀਬ ਬੰਦਾ ਮੈਨੂੰ ਇੱਕ ਧਨ ਮਿਲ ਗਿਆ ਤੇ ਮੈਂ ਹਰ ਟਾਈਮ ਰਸ ਮੈਂ ਦਿਨੇ ਕਿਸੇ ਨੇ ਮੈਨੂੰ ਦਿਨੇ ਵੇਖਿਆ ਮੈਂ ਤਾਂ ਵੀ ਸ਼ੁਕਰਾਨੇ ਚ ਖੇੜੇ ਚ ਰਸ ਚ ਤੇ ਮੇਰੇ ਘਰ ਖਾਣ ਨੂੰ ਕੋਈ ਬਹੁਤੀ ਰੋਟੀ ਵੀ ਨਹੀਂ ਸਿਰਮੌਰ ਭਗਤ ਸਿਰਮੌਰ ਸੰਤ ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਚੱਲ ਕੇ ਇਕੱਤਰ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਉਹ ਕਹਿੰਦੇ ਨੇ ਹਮ ਨਿਰਧਨ ਜੋ ਇਹੋ ਧਨ ਪਾਇਆ ਮੈਂ ਤੇ ਨਿਰਧਨ ਗਰੀਬ ਬੰਦਾ ਪਰ ਫਿਰ ਵੀ ਇੱਕ ਧਨ ਮਿਲ ਗਿਆ ਮਰਤੇ ਫੂਟ ਗੁਮਾਨੀ ਜਿਹੜੇ ਵੱਡੇ ਵੱਡੇ ਕਾਸ਼ੀ ਦੇ ਬ੍ਰਾਹਮਣ ਅਮੀਰ ਲੋਕ ਜਿਨ੍ਹਾਂ ਦੇ ਕੋਲ ਧਨ ਦੀ ਕੋਈ ਕਮੀ ਨਹੀਂ ਉਹਨਾਂ ਦੇ ਚਿਹਰੇ ਮੁਰਝਾਏ ਹੋਏ ਸਨ ਮੇਰਾ ਚਿਹਰਾ ਖਿਲਿਆ ਹੋਇਆ ਸੀ ਮੈਂ ਬੜੇ ਰਸ ਦੇ ਵਿੱਚ ਸਾਂ ਸਰੂਰ ਦੇ ਵਿੱਚ ਸਾਂ ਉਹ ਫਿਰ ਹੰਕਾਰੀ ਮੈਨੂੰ ਦੇਖ ਕੇ ਮਰਦੇ ਸਨ ਮਰਤੇ ਫੂਟ ਗੁਮਾਨੀ ਫੁੱਟ ਫੁੱਟ ਕੇ ਰੋਂਦੇ ਸਨ ਮਰਦੇ ਸਨ ਇਹ ਪਾਪੀ ਕਬੀਰ ਇਤਨੇ ਰਸ ਚ ਕਿਵੇਂ ਹੈ ਫਿਰ ਮੈਨੂੰ ਪਾਪੀ ਵੀ ਕਹਿੰਦੇ ਦੁਰਾਚਾਰੀ ਵੀ ਕਿਹਾ ਕਬੀਰ ਕਿਉਂ ਕਬੀਰ ਦੇ ਕੋਲ ਸੀ ਰਸ ਬੰਦਾ ਆਪਣੇ ਦੁੱਖ ਤੋਂ ਦੁਖੀ ਨਹੀਂ ਦੂਜੇ ਤੇ ਸੁੱਖ ਤੋਂ ਦੁਖੀ ਉਹ ਆਪ ਅਹੰਕਾਰੀ ਸਨ ਠੀਕ ਹੈ ਉਹ ਕਹਿੰਦੇ ਨੇ ਠੀਕ ਹੈ ਅਸੀਂ ਹੰਕਾਰੀ ਹਾਂ ਪਰ ਆਪਣੇ ਹੰਕਾਰ ਦੇ ਨਾਲ ਤੇ ਜੀਵਨ ਚੱਲ ਰਿਹਾ ਸੀ ਪਰ ਕਬੀਰ ਹੰਕਾਰੀ ਕਿਉਂ ਨਹੀਂ ਇਹਦੇ ਚ ਨਿਮਰਤਾ ਕਿਉਂ ਆ ਅਸੀਂ ਇਤਨੇ ਹੰਕਾਰੀ ਇੱਕ ਬੰਦਾ ਨਿਮਰ ਕਿਉਂ ਹੋ ਜਾਵੇ ਨਿਮਰ ਨੂੰ ਇੱਕ ਪਾਸੇ ਕਰੋ ਹੰਕਾਰੀਆਂ ਦੀ ਭੀੜ ਦੇ ਵਿੱਚ ਨਿਮਰਤਾ ਵਾਲਾ ਨਹੀਂ ਰਹਿ ਸਕਦਾ ਵਿਦਵਾਨ ਕਹਿੰਦੇ ਨੇ ਮੂਰਖਾਂ ਦੀ ਭੀੜ ਦੇ ਵਿੱਚ ਸਿਆਣਾ ਹੋ ਜਾਣਾ ਵੀ ਇੱਕ ਜ਼ੁਲਮ ਹੈ ਬੜੇ ਮੂਰਖ ਇਕੱਠੇ ਹੋਏ ਹੋਣ ਇੱਕ ਬੰਦਾ ਸਿਆਣਾ ਹੋ ਜਾਵੇ ਉਸ ਸਿਆਣੇ ਨੂੰ ਨਹੀਂ ਜੀਣ ਦੇਣਗੇ ਉਸ ਨੂੰ ਚੁੱਕ ਕੇ ਫਿਰ ਇੱਕ ਪਾਸੇ ਕਰ ਦੇਣਗੇ ਜਾਂ ਫਿਰ ਆਪ ਉਹਦੇ ਤੇ ਇੱਕ ਪਾਸੇ ਹੋ ਜਾਣ ਇਹ ਦੋ ਕੰਮ ਹੋਣ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ ਕਿੱਥੇ ਤਾਲਮੇਲ ਬਣੇਗਾ ਤੇ ਕਬੀਰ ਕਹਿੰਦੇ ਨੇ ਮੈਂ ਤੇ ਗਰੀਬ ਸਾਂ ਪਰ ਮੇਰੀ ਝੋਲੀ ਚ ਧਨ ਆ ਗਿਆ ਧਨ ਤੋਂ ਭਾਵ ਪਰਮਾਤਮਾ ਆ ਗਿਆ ਤੇ ਮੈਂ ਰੱਜ ਗਿਆ ਕਹਿੰਦੇ ਨੇ ਉਹਨਾਂ ਦੇ ਮਨ ਖਾਲੀ ਸਨ ਭੁੱਖੇ ਸਨ ਰੋਂਦੇ ਸਨ ਪਿੱਟਦੇ ਸਨ ਤੇ ਮੇਰਾ ਮਨ ਰੱਜਿਆ ਹੋਇਆ ਤੇ ਕਹਿੰਦੇ ਮੇਰੇ ਰੱਜੇ ਹੋਏ ਮੈਂ ਦੋਵੇਂ ਟਾਈਮ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਸਾਂ ਤੇ ਕਦੀ ਅਰਦਾਸ ਦੇ ਵਿੱਚ ਮੰਗਿਆ ਨਹੀਂ ਕਿਆ ਮੰਗੋ ਕਿਸੇ ਸਿਰ ਨਾ ਰਹੇ ਕੀ ਮੰਗਾ ਜੋ ਵੀ ਮੰਗਾਂਗਾ ਚਲਾ ਜਾਏਗਾ ਜੋ ਵੀ ਪਹਿਲਾਂ ਮੰਗਿਆ ਮੰਗ ਕੇ ਵੀ ਦੁੱਖ ਰਿਹਾ ਚਲਾ ਜਾਂਦਾ ਕੀ ਮੰਗਾ ਪਰਮਾਤਮਾ ਕੁਛ ਨਹੀਂ ਜੋ ਵੀ ਤੂੰ ਦਿੱਤਾ ਮੈਂ ਸ਼ੁਕਰਾਨਾ ਕਰਾਂ ਜਦੋਂ ਤੱਕ ਸ਼ੁਕਰਾਨਾ ਨਹੀਂ ਨਿਕਲਦਾ ਉਦੋਂ ਤੱਕ ਅਰਦਾਸ ਅਰਦਾਸ ਨਹੀਂ ਹੈ ਜਦੋਂ ਤੱਕ ਸ਼ੁਕਰਾਨੇ ਤੋਂ ਬਿਨਾਂ ਅਰਦਾਸ ਹੈ ਜਦੋਂ ਤੱਕ ਗਿਲੇ ਨੇ ਉਹ ਤੇ ਹੁਕਮ ਹੈ ਅਰਦਾਸ ਦਾ ਅਰਥ ਹੁੰਦਾ ਮੈਂ ਕਿਸੇ ਅੱਗੇ ਕੋਈ ਬੇਨਤੀ ਕਰਾਂ ਅਗਲੇ ਦੀ ਮਰਜ਼ੀ ਹੈ ਉਹ ਕੰਮ ਕਰੇ ਜਾਂ ਨਾ ਕਰੇ ਅਗਲੇ ਦੇ ਉੱਤੇ ਹੈ ਮੈਂ ਕਿਸੇ ਦੇ ਅੱਗੇ ਬੇਨਤੀ ਕਰਾਂ ਹੱਥ ਜੋੜ ਕੇ ਅਗਲਾ ਮੇਰਾ ਕੰਮ ਕਰੇ ਜਾਂ ਨਾ ਕਰੇ
بےنتی اس نو کہندے نے، پر میں کسے تے حکم کراں آ کم کر کرے گا ٹھیک، نہیں تے تیرا میرا کوئی رشتہ نہیں، یہ حکم ہے۔ تے گرو اگے ارداس تے کوئی ورلا کردا ہے، سارا جگت تے حکم ہی کردا ہے، گرو کم کر دے تے ٹھیک، تے پھر ہور بھی بابے بڑے نے ادھر بھی چلے جاواں گے، ہور بھی بڑے در نے، پھر اتنے بھی جا کے کھٹکھٹاواں گے تے دیکھاں گے کچھ ملدا ہے کہ نہیں۔ بےنتی تے کسے کسے دے اندروں نکلتی، تے پھر گرودیو پاتشاہ کہندے نے جدو ارداس اندروں نکلدی ہے تے پھر کی مجال ہے کہ ارداس پوری نہ ہوئے، برتی کدے نہ ہوئی جن کی ارداس، تو جن بن کے ارداس کر تے پرماتما ارداس کرن تو پہلا تیری جھولی چ ہوئے گا، اتھے تے ارداس ہوندی بھی نہیں، اتھے تے سارے بولتے رہے نے۔ تے پھر گرودیو پاتشاہ کہندے نے ارداس برتی ہو ہی نہیں سکتی، پر جن دی تے جن ہوئے کون، جن تے نہیں ہے۔ کہندے نے ارداس تے ہردے چ ہو جاوے تے سمپورن ہوندی ہے، پر ہردے تو ارداس کدی بنتی ہے، ارداس تے ساڈی ساری دی ساری بار پئی ہے، بار دیاں منگا جتن ہردے چ ہوندی، ہردے تے پرماتما ہے تے پھر پرماتما دی ہی ارداس بھگت کردا ہے، پدارتھ دی نہیں کردا، پدارتھ نو دیکھ لیا کھا پی کے پرماتما پدارتھ چ تے سکھ نہیں ہے، ہن تینو چک کے دیکھنا چاہنے ہاں جے تیرے چ سکھ مل گیا۔ تے پھر گرودیو کہندے نے کہ اے من تو سنگ کیتا ہے سنسار دا سنگ کر کر کے تھک گیا ہے، تے تینو سکھ نہیں ملیا، یہ مایا جڑی ہے ساڈے تے پربھاؤ پاندی ہے، اس سانو بودھ نہیں ہون دیندی، مرگ ترشنا کر کے سانو پرماتما دے سنگ چ رس نہیں آتا۔ مرگ کہندے نے ہرن نو، ہرن دا سبھا منکھی من دا سبھا دسیا گیا، کہندے نے جو جس سبھا دے ترشنا چ ہرن جیون بتیت کرتا ہے، منک دا من بھی اسی زندگی کو بتیت کرتا ہے، ہرن دیکھتا ہے دور ریت ہے، تے جدو اس دی نظر پیندی انو پانی نظر آتا ہے، اسی بھی دیکھنے ہاں کدی دیکھ لینا دھوپ پیندی ہوئے سڑک تے دور پانی نظر آئے گا، پر نیڑے جاؤ گے کچھ بھی نہیں، پھر ہور اگے پانی نظر آئے گا، نیڑے جاؤ گے کچھ بھی نہیں، دور ریت دے ٹلے دے اتے ہرن نظر ماردا ہے، تے اس نو نظر کی ہوندا ہے، بڑی ریت ہے، اس نو نظر ہوندا ہے بڑا پانی تے دریا پیا، ہن دوڑتا ہے، دوڑ کے جدو نیڑے جاندا ہے تے نیڑے جا کے کی دیکھدا ہے، ریت تھون تھلے کر لیندا ہے، کدھر جاواں، گردن جھک جاندی، پھر ایک نظر اوپر اٹھتی ہے تے اگے دیکھدا ہے، پھر پانی، پھر دوڑتا ہے، بڑا دوڑتا ہے، نیڑے جاندا ہے تے پھر ہاتھ چ ایک گیان آندا ہے، کی کچھ بھی نہیں، پر بچارے دے اندر جدو گیان ہوندا ہے، گیان آندے ہوندے ایک اگیان اگے پھر کھڑا ہویا، وہ گیان کی اگے پھر پانی، وہ پھر دوڑتا ہے پانی کی طرف، بڑا دوڑتا ہے، وہ بےچارا پھر پانی کول پہنچ کے پھر ہاتھ سے گل کی ہوندی ہے، کچھ نہیں۔ کدی بھی اے جو نقطہ ہے گرودیو پاتشاہ کہندے نے اپنے جیون دے اتنے لا کے دیکھ لینا، جو کچھ بھی پایا دوروں بڑا رس دائک نظر آؤ، جدو نیڑے جاؤ گے کچھ بھی کی ہے، کچھ بھی، پھر ہوں کی کریے، رک تے بندہ سکتا نہیں، تو پھر اگے، پھر ہور اگے، پھر اگے جانا ہے، تو گرودیو پاتشاہ کہندے نے اس اگے تے بھی کوئی پہنچ جانا ہے، تے پہنچ کے تے جے کوئی سوجھ بوجھ وویک بدھ ہووے کول، پھر سمجھ آ جاندی ہے کچھ بھی نہیں، کتنا دوڑ کے اتھے تک پہنچے، اج تک ملیا کی ہے، رونے، سنتاپ، ایرکھا، بکیلی، جھوٹ، نندیا، بتائی، اور کچھ بھی نہیں بندے، تے پھر کرے بھی کی، اپنے نیڑے تے رب آیا نہیں، نہ رس آیا، پھر ہن جگت دی نندیا کراں گے، ہن کی کریے، اپنے نیڑے تے رس نہیں آیا، ہن باہروں ہی رس لئیے، تے باہروں استاد تے رس ملنا نہیں، باہروں نندیا کریے، دوجیاں چگلی بکیلی پھر چلتی ہے، یہ بھی کارن ہے، کیونکہ دوڑ کے بڑے دوڑے ہاں سکھ دے لئی، پر سکھ تے ملیا ہی نہیں، کرن والا کام ہے، اتنا دوڑ کے ہندوستان چھڈ کے بندہ اتنے تک آتا ہے، آ کے دیکھتا ہے کچھ بھی نہیں، اتو ہی پتا لگتا ہے کہ ریت نہیں، پانی ہے، تے پانی پیواں گے تو رج جائیں گے، پر جدو نیڑے پہنچتا ہے، نیڑے پہنچ کے تے پتا لگتا ہے پانی، تے جنوں نیڑے جا کے پتا نہ لگے کہ یہ پانی نہیں ریت ہے، وہ مورکھ ہوئے گا، اس نو گرو نانک صاحب اگے بانی کہندے نے، گرو امرداس مہاراج جو مگدھ انسان ہے، مورکھ انسان ہے، موڑ ہے، تینوں اتنا بھی نہیں پتا لگا، کتنا کچھ پا کے بھی میں خالی دا خالی ہوں، رجیواں نہیں ہویا، جدو تک اپنے خالی پن کا پتا نہیں لگتا ادو تک پرماتما ول جایا ہی نہیں جا سکتا، جدو تک بندہ دھن نال اندروں بھریا ہوا ادو تک پرماتما کی کھوج سے نہیں کر سکتا، اور پاویں کسی کی بھی کھوج چلتی رہے، ਜਦੋਂ ਤੱਕ ਅੰਦਰ ਪਰਿਵਾਰ ਦੇ ਨਾਲ ਭਰਿਆ ਹੋਇਆ ਉਦੋਂ ਤੱਕ ਨਿਰੰਕਾਰ ਦੀ ਪਿਆਸ ਨਹੀਂ ਪੈਦਾ ਹੋ ਸਕਦੀ। ਜਿੱਦਣ ਭਰਤਰੀ ਦਾ ਪਰਿਵਾਰ ਛੁੱਟਿਆ ਉਹ ਨਿਰੰਕਾਰ ਲਈ ਚੱਲ ਪਿਆ, ਜਿੱਦਣ ਮਹਾਤਮਾ ਬੁੱਧ ਦਾ ਪਰਿਵਾਰ ਛੁੱਟਿਆ ਉਹਨੇ ਕਹਿ ਦਿੱਤਾ ਹੁਣ ਤੇ ਨਿਰੰਕਾਰ ਹੀ ਜ਼ਿੰਦਗੀ ਬਣੇਗਾ। ਪਰ ਜਦੋਂ ਤੱਕ ਪਰਿਵਾਰ ਚ ਸੀ ਸਿਧਾਰਥ ਮਹਾਤਮਾ ਬੁੱਧ, 22 ਸਾਲ ਤੱਕ ਤੇ ਉਸਨੂੰ ਪਤਾ ਹੀ ਨਹੀਂ ਸੀ ਪਰਮਾਤਮਾ ਕੀ ਹੁੰਦਾ, ਕਿਉਂ ਉਦੋਂ ਤੱਕ ਪਿਆਸ ਹੀ ਨਹੀਂ ਲੱਗੀ। ਤੇ ਪਿਆਸ ਲੱਗੇ ਤੇ ਪਾਣੀ ਚ ਰਸ ਹੈ, ਪਿਆਸ ਹੀ ਨਾ ਹੋਵੇ ਤੇ ਪਾਣੀ ਕੀ। ਦੁਨੀਆ ਦੇ ਸਾਰੇ ਤੁਸੀਂ ਪਦਾਰਥ ਲਿਕਵਿਡ ਲਿਆ ਕੇ ਰੱਖ ਦੇਣਾ, ਉਹ ਕਮੀਆਂ ਹੀ ਕੱਢੀ ਜਾਏਗਾ, ਆਹ ਵੀ ਕਮੀ ਆਹ ਵੀ ਕਮੀ। ਉਸਨੂੰ ਪਿਆਸ ਲੱਗੇ ਸਹੀ, ਭਾਵੇਂ ਕਿਹੋ ਜਿਹਾ ਵੀ ਪਾਣੀ ਹੋਵੇ, ਰਸ ਦੇ ਨਾਲ ਪੀਏਗਾ, ਆਨੰਦ ਦੇ ਨਾਲ ਪੀਏਗਾ, ਖੇੜੇ ਦੇ ਨਾਲ ਪੀਏਗਾ। ਤੇ ਗੁਰਦੇਵ ਕਹਿੰਦੇ ਨੇ ਕਿਸੇ ਦਾ ਵੀ ਸੰਗ ਕਰ ਲਵੀ, ਸੰਗ ਕਰ ਕਰਕੇ ਭੁੱਖਾ ਰਹੇਗਾ, ਸੰਗ ਕਰ ਕਰਕੇ ਦੁੱਖ ਚ ਰਹੇਗਾ। ਅਸੀਂ ਸੰਗੀ ਬਣਾਉਂਦੇ ਹਾਂ ਸੁੱਖ ਲਈ। ਵਿਦਵਾਨ ਇੱਕ ਗੱਲ ਕਹਿੰਦੇ ਨੇ, ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕਿਤੇ ਵੀ ਅਸੀਂ ਜਾਈਏ, ਸਾਰੇ ਪਰਾਏ ਹੁੰਦੇ ਨੇ, ਸਾਰੇ ਦੇ ਸਾਰੇ ਪਰਾਏ ਹੁੰਦੇ, ਜਿਤਨੇ ਵੀ ਦਿਸਦੇ ਨੇ ਪਰਾਏ। ਫਿਰ ਥੋੜੇ ਸਮੇਂ ਤੋਂ ਬਾਅਦ ਸਾਰੇ ਮਿੱਤਰ ਹੋ ਜਾਂਦੇ ਨੇ। ਥੋੜਾ ਸਮਾਂ ਇਹ ਗੱਲ ਧਿਆਨ ਨਾਲ ਸੁਣਨਾ, ਜਦੋਂ ਅਸੀਂ ਕਿਤੇ ਵੀ ਜਾਈਏ ਸਾਰੇ ਪਰਾਏ ਹੁੰਦੇ ਨੇ, ਸਾਰੇ ਪਰਾਏ। ਜਦੋਂ ਅਸੀਂ ਉੱਥੇ ਜਾਂਦੇ ਹਾਂ ਥੋੜੇ ਸਮੇਂ ਬਾਅਦ ਸਾਰੇ ਮਿੱਤਰ ਬਣ ਜਾਂਦੇ ਨੇ। ਫਿਰ ਜਦੋਂ ਥੋੜਾ ਜਿਹਾ ਹੋਰ ਗਹਿਰਾਈ ਚ ਉਹਨਾਂ ਦੇ ਅੰਦਰ ਜਾਈਏ, ਫਿਰ ਸਾਰੇ ਦੁਸ਼ਮਣ ਬਣਨ ਲੱਗ ਜਾਂਦੇ। ਹੌਲੀ 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 ਉਹਨਾਂ ਮਿੱਤਰਾਂ ਦੇ ਅੰਦਰੋਂ ਹੀ ਫਿਰ ਦੁਸ਼ਮਣ ਦੀ ਚਿੰਗਾਰੀਆਂ ਨਿਕਲਣੀ ਸ਼ੁਰੂ ਹੋ ਜਾਂਦੀ, ਸਾਰੇ ਦੂਰ ਹੋ ਜਾਂਦੇ। ਬਸ ਇਹੀ ਜਗਤ ਦਾ ਮੂਲ ਹੈ, ਜਿਹੜਾ ਚ ਬੜਾ ਮਿੱਤਰ ਬਣ ਕੇ ਬੈਠਾ ਹੈ, ਹੋ ਸਕਦਾ ਕੱਲ ਤੱਕ ਦੁਸ਼ਮਣ ਵੀ ਬਣ ਜਾਵੇ। ਬੜੀ ਗਹਿਰਾਈ ਦੇ ਨਾਲ ਅੰਦਰ ਨੂੰ ਜਾਣਦਾ, ਮੇਰੇ ਗੁਣਾਂ ਨੂੰ ਜਾਣਦਾ ਤੇ ਮੇਰੇ ਔਗੁਣਾਂ ਨੂੰ ਵੀ ਜਾਣਦਾ। ਜੇ ਅੱਜ ਮੇਰਾ ਮਿੱਤਰ ਹੈ ਤੇ ਮੇਰੇ ਗੁਣਾਂ ਨੂੰ ਸਾਲ ਰਿਹਾ ਲੋਕਾਂ ਅੱਗੇ, ਜਿੱਦਣ ਦੁਸ਼ਮਣ ਬਣ ਗਿਆ ਮੇਰੇ ਗੁਣਾਂ ਦੇ ਉੱਤੇ ਪੜਦਾ ਪਾ ਕੇ ਫਿਰ ਮੇਰੇ ਔਗੁਣਾਂ ਦੀ ਭੰਡੀ ਕਰੇਗਾ ਸੰਸਾਰ ਚ। ਬਸ ਗੁਰਦੇਵ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹੇ ਸੰਗ ਦਾ ਅਰਥ ਮਤਲਬ ਕੀ, ਜੇ ਸੰਗ ਕਰਨਾ ਆਪਣੇ ਮਨ ਨੂੰ ਕਹਿੰਦੇ ਨੇ, ਸਾਰੀ ਧਰਤੀ ਮੌਲ ਜਾਂਦੀ ਹੈ ਬਸੰਤ ਦਾ ਸੰਗ ਕਰਕੇ, ਤੇ ਤੂੰ ਮੌਲ ਸਕਣਾ ਹੈ ਪਰਮਾਤਮਾ ਦਾ ਸੰਗ। ਲੇਕਿਨ ਪਰਮਾਤਮਾ ਦਾ ਸੰਗ ਉਦੋਂ ਤੱਕ ਨਹੀਂ ਮਿਲ ਸਕਦਾ ਜਦੋਂ ਤੱਕ ਸੰਸਾਰ ਦੀ ਕਸ਼ਿਸ਼ ਮਨ ਦੇ ਵਿੱਚ ਹੈ। ਅਗਰ ਜਾਏਗਾ ਵੀ ਪਰਮਾਤਮਾ ਦੇ ਮਾਰਗ ਤੇ ਤੇ ਸੰਸਾਰ ਦੀ ਮੰਗ ਲੈ ਕੇ ਜਾਏਗਾ, ਉਹ ਮੰਗ ਸੰਸਾਰ ਨਾਲ ਹੀ ਜੋੜੇਗੀ, ਨਿਰੰਕਾਰ ਦੇ ਨਾਲ ਨਾ ਜੋੜ ਸਕਦੀ ਹੈ, ਨਾ ਗੁਰੂ ਦਾ ਕੋਈ ਬੋਧ ਹੋ ਸਕਦਾ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਏਕ ਸਵਾਨ ਤੋਂ ਇਸਵਾਨੀ ਨਾਲ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਮਾਰਗ ਤੇ ਵੀ ਚੱਲਣਾ, ਇੱਕ ਕੁੱਤਾ ਤੇ ਦੋ ਕੁੱਤੀਆਂ ਕਿਉਂ ਚਬੇੜੀਆਂ ਹੋਈਆਂ। ਲੋਭ ਕੁੱਤਾ, ਆਸਾ ਅਤੇ ਤ੍ਰਿਸ਼ਨਾ ਤੇ ਕੁੱਤੀਆਂ ਨਾਲ ਹੀ ਚਿੰਬੜੀਆਂ, ਹਰ ਵਕਤ ਮੰਗ ਰਿਹਾ ਇਹਨਾਂ ਨੂੰ ਇੱਕ ਪਾਸੇ ਕਰ, ਭੌਂਕਣਾ ਇੱਕ ਪਾਸੇ ਹੋਵੇ ਮਨ ਦਾ, ਤੇ ਫਿਰ ਤੂੰ ਦੇਖ ਗੁਰੂ ਦਾ ਰਸ ਕੀ ਹੈ, ਗੁਰਬਾਣੀ ਜਪਜੀ ਸਾਹਿਬ ਕੀ ਰਸ ਹੁੰਦਾ, ਉਦਣ ਪਤਾ ਲੱਗੇਗਾ। ਅੰਦਰ ਮੰਗਾ ਹੁਣ ਜਪਜੀ ਸਾਹਿਬ ਪੜ੍ਹੇਗਾ, ਤੈਨੂੰ ਕੁਛ ਵੀ ਨਹੀਂ ਪਤਾ ਲੱਗਣਾ ਜਪਜੀ ਸਾਹਿਬ ਕੀ ਕਹਿ ਰਹੇ, ਗੁਰਬਾਣੀ ਕੀ ਕਹਿ ਰਹੀ ਹੈ। ਤੇ ਜੇ ਤੇਰੀਆਂ ਮੰਗਾਂ ਇੱਕ ਪਾਸੇ ਹੋਣਗੀਆਂ ਤੇ ਤੈਨੂੰ ਸਾਰਾ ਕੁਛ ਪਤਾ ਲੱਗ ਜਾਏਗਾ, ਗੁਰਦੇਵ ਕੀ ਕਹਿ ਰਹੇ ਨੇ, ਕਿੱਧਰ ਲੈ ਜਾ ਰਹੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਸੰਗੀ ਬਣਾਉਣਾ ਹੈ ਤਾਂ ਉਸ ਪਰਮਾਤਮਾ ਨੂੰ ਬਣਾ, ਐ ਮੇਰੇ ਮਨ ਤੂੰ ਪਰਮਾਤਮਾ ਦਾ ਸੰਗ ਕਰ, ਤੇ ਤੂੰ ਵੀ ਹਰਿਆ ਭਰਿਆ ਹੋ ਜਾਵੇਂਗਾ,
ਤਾਂ ਸੁਖ ਪਾਵੋ ਮੇਰੇ ਮਨਾ।
ਤੇਰੀ ਮੰਗ ਹੈ ਸੁਖ ਦੀ, ਹਰ ਵਕਤ ਅਸੀਂ ਕੀ ਖੋਜ ਰਹੇ ਹਾਂ ਸੁਖ। ਕਿਹੜਾ ਬੰਦਾ ਜਿਹਦੀ ਅਰਦਾਸ ਹੈ ਕਿ ਪਰਮਾਤਮਾ ਦੁੱਖ ਦੇ। ਹਰ ਬੰਦੇ ਦੇ ਪ੍ਰਾਣਾਂ ਦੇ ਅੰਦਰ ਇੱਕੋ ਪਿਆਸ ਹੈ, ਉਹ ਪਿਆਸ ਹੈ ਸੁਖ ਦੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੋ ਸੁਖ ਕੋ ਚਾਹੈ ਸਦਾ ਸਰਣ ਰਾਮ ਕੀ ਲੇ। ਸਾਡੀ ਮੰਗ ਹੈ ਸੁਖ ਦੀ, ਪਰ ਅਸੀਂ ਲੈਣਾ ਕਿੱਥੋਂ ਚਾਹੁੰਦੇ ਹਾਂ, ਸੰਸਾਰ ਚੋਂ, ਪਰਿਵਾਰ ਚੋਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁਖ ਦੀ ਮੰਗ ਬਿਲਕੁਲ ਠੀਕ ਹੈ, ਇਹ ਤੇ ਚਾਹੀਦਾ ਸੁਖ ਤੋਂ ਬਿਨਾਂ ਜ਼ਿੰਦਗੀ, ਪਰ ਜੋ ਤੇਰੀ ਮੰਗ ਇਹ ਹੈ ਕਿ ਸੰਸਾਰ ਚੋਂ ਦੇ, ਧਨ ਚੋਂ ਦੇ, ਪਰਿਵਾਰ ਚੋਂ ਦੇ, ਇਹ ਨਹੀਂ ਹੋ ਸਕਦਾ। ਪੁੱਤਰ ਕਲੱਤਰ ਲਕਸ਼ਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ, ਕਿੰਨੇ ਸੁਖ ਪਾਇਆ, ਕਿਸੇ ਨੇ ਵੀ ਨਹੀਂ। ਜੋ ਮੰਗ ਹੈ ਉਹ ਠੀਕ ਹੈ, ਪਰ ਜਿਸ ਦੇ ਉੱਤੇ ਮੰਗ ਖੜੀ ਹੈ, ਜੋ ਆਧਾਰ ਬਣਾਇਆ ਮੰਗ ਦਾ, ਉਹ ਗਲਤ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨਸੂ ਜੋਤ ਸਰੂਪ ਹੈ, ਆਪਣਾ ਮੂਲ, ਆਪਣੇ ਮੂਲ ਨੂੰ ਪਛਾਣ, ਆਪਣੇ ਆਧਾਰ ਨੂੰ ਪਛਾਣ, ਉਹਦੇ ਪਰਮਾਤਮਾ ਹੈ, ਫਿਰ ਪਰਮਾਤਮਾ ਦੀ ਮੰਗ ਕਰ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁੱਖ ਦੀ ਮੰਗ ਕਰਨਾ ਮਾੜੀ ਗੱਲ ਨਹੀਂ, ਪਰ ਪਦਾਰਥਾਂ ਦੇ ਵਿੱਚ ਸੁੱਖ ਮਿਲੇਗਾ ਪਰ ਅਲਪ ਸੁੱਖ, ਤੇ ਅਲਪ ਸੁੱਖ ਦੇ ਵਿੱਚ ਫਿਰ ਦੁੱਖ, ਥੋੜਾ ਜਿਹਾ ਸੁੱਖ ਆਇਆ ਫਿਰ ਦੁੱਖ। ਕੋਈ ਅਰਦਾਸ ਕੀਤੀ, ਥੋੜੀ ਚੀਜ਼ ਮਿਲੀ, ਥੋੜਾ ਸੁੱਖ ਬਣਿਆ, ਸੁੱਖ ਚੀਜ਼ ਚਲੀ ਗਈ, ਵਸਤੂ ਚਲੀ ਗਈ, ਫਿਰ ਦੁੱਖ, ਚੀਜ਼ ਆਈ ਸੁੱਖ ਮਿਲਿਆ ਫਿਰ ਚਲੀ ਗਈ ਫਿਰ ਦੁੱਖ, ਫਿਰ ਅਰਦਾਸ ਫਿਰ ਵਸਤੂ ਮਿਲੀ ਫਿਰ ਦੁੱਖ, ਸੁੱਖ ਦੁੱਖ ਕਰਤ ਜਨਮ ਫੁਨ ਮੂਆ, ਕੀ ਜ਼ਿੰਦਗੀ ਬੀਤ ਗਈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁੱਖ ਦੁੱਖ ਕਰਦਿਆਂ ਜਨਮ ਕਿਹਾ, ਤੇ ਜਨਮ ਤੋਂ ਬਾਅਦ ਫਿਰ ਫੁਨ ਮੂਆ, ਮਰਨ ਹੈ। ਜ਼ਿੰਦਗੀ ਬੀਤਦੀ ਹੈ ਸੁੱਖ ਦੁੱਖ ਦੇ ਵਿੱਚ। ਸੁੱਖ ਦੁੱਖ ਕਰਤ ਜਨਮ ਫੁੰਨ ਮੂਆ, ਸੁੱਖ ਦੁੱਖ ਦੇ ਵਿੱਚ ਜ਼ਿੰਦਗੀ ਬੀਤ ਜਾਂਦੀ ਹੈ ਤੇ ਫਿਰ ਫੁੰਨ ਮੂਆ, ਫਿਰ ਮੌਤ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਧਰਮ ਤੇ ਇਸ ਗੱਲ ਨੂੰ ਕਹਿੰਦਾ ਹੀ ਨਹੀਂ, ਧਰਮ ਨਹੀਂ ਕਹਿੰਦਾ ਤੂੰ ਦੁੱਖ ਚ ਜਾਏ। ਗੁਰਦੇਵ ਇੱਥੇ ਬੈਠੇ ਨੇ 1430 ਅੰਗ ਸਾਡੇ ਵਾਸਤੇ ਬੱਕੇ ਉਹ ਕੀ ਨੇ? ਉਹ ਕਹਿੰਦੇ ਨੇ ਕਿ ਪਰਮਾਤਮਾ ਦੇ ਵਿੱਚ ਸੁੱਖ ਹੈ, ਤੂੰ ਲੈ ਤੂੰ ਲੈ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕੀ ਕਰੀਏ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਨਾ ਗੰਢ ਖੋਲੀ ਰੱਬ ਦਾ ਪਦਾਰਥ ਪਾ ਕੇ। ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ, ਨਾ ਕੋਈ ਗਾਹਕ ਮਿਲਣਾ ਨਾ ਕੋਈ ਪਾਰਖੂ ਮਿਲੇਗਾ। ਜਿਤਨੇ ਪਾਰਖੂ ਮਿਲਣਗੇ ਧਨ ਦੇ ਮਿਲਣਗੇ, ਸੰਸਾਰ ਦੇ ਮਿਲਣਗੇ, ਪਰਮਾਤਮਾ ਦੇ ਨਾਮ ਦਾ ਕੋਈ ਨਹੀਂ। ਤੇ ਗੁਰਦੇਵ ਕਹਿੰਦੇ ਨੇ ਸੁੱਖ ਪਾਣਾ ਹੈ ਪਰਮਾਤਮਾ ਦੇ ਨਾਮ ਚ ਹੈ।
ਰਹਾਉ ਇਤਮਨ ਮੋਲਿਆ ਭਇਆ ਆਨੰਦ,
ਜੇ ਤੂੰ ਪਰਮਾਤਮਾ ਨੂੰ ਮਿੱਤਰ ਬਣਾ ਲਏਗਾ ਫਿਰ ਤੇਰਾ ਮਨ ਮੋਲ ਜਾਏਗਾ, ਤੇ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਅਗਰ ਮਨ ਮੋਲ ਜਾਏਗਾ ਤੇ ਫਿਰ ਸੁੱਖ ਮਿਲੇਗਾ, ਆਨੰਦ ਮਿਲੇਗਾ। ਆਨੰਦ ਖੇੜਾ ਬਣੇਗਾ ਕਿਵੇਂ? ਪਰ ਆਨੰਦ ਕਿੱਥੋਂ ਹੈ? ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣ, ਗੁਰੂ ਦੇ ਕੋਲੋਂ। ਪਰ ਸਾਨੂੰ ਆਨੰਦ ਚਾਹੀਦਾ। ਗੁਰਦੇਵ ਅਸੀਂ ਆਨੰਦ ਲੈਣੀ ਤੇ ਤੇਰੇ ਕੋਲ ਆਉਂਦੇ ਹਾਂ, ਪਰ ਤੇਰੇ ਚੋਂ ਨਹੀਂ, ਤੇਰੇ ਚੋਂ ਮੰਗੀਆਂ ਹੋਈਆਂ ਚੀਜ਼ਾਂ ਚੋਂ, ਵਸਤੂਆਂ ਚੋਂ। ਗੁਰਦੇਵ ਕਹਿੰਦੇ ਨੇ ਵਸਤੂਆਂ ਚ ਆਨੰਦ ਨਹੀਂ। ਜਿਤਨੀਆਂ ਵੀ ਮੰਗੋਗੇ ਦੁੱਖ ਬਣਿਆ ਰਹੇਗਾ, ਸੰਤਾਪ ਬਣਿਆ ਰਹੇਗਾ। ਇਹ ਸੰਸਾਰ ਦਾ ਨਿਯਮ ਹੈ, ਮਾਇਆ ਜੇਵੜ ਹੋਰ ਦੁੱਖ ਨਾ। ਮਾਇਆ ਜਿੱਡਾ ਤੇ ਕੋਈ ਦੁੱਖ ਹੈ ਹੀ ਨਹੀਂ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੁਸੀਂ ਮਾਇਆ ਚੋਂ ਸੁੱਖ ਲੱਭ ਰਹੇ ਹੋ, ਮਾਇਆ ਦਾ ਅਰਥ ਸੰਸਾਰ। ਜਿਤਨਾ ਮਰਜ਼ੀ ਅਰਦਾਸ ਕਰ ਲੈਣਾ, ਬਾਰ ਬਾਰ ਦੁੱਖ ਬਣਦਾ ਰਹੇਗਾ, ਫਿਰ ਕੀ ਕਰੀਏ? ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕੋ ਕੰਮ ਕਰੋ, ਜੇ ਮਾਇਆ ਚ ਦੁੱਖ ਹੈ ਮਾਇਆ ਨੂੰ ਵਰਤੋ। ਤੇ ਉਹ ਕੰਮ ਕੀ ਹੈ? ਉਹ ਇਹ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੇ ਰਜਾ ਚ ਰਹਿ। ਪਰਮਾਤਮਾ ਅਸੀਂ ਕਰ ਕਰਕੇ ਮੰਗ ਮੰਗ ਕੇ ਦੇਖ ਲਿਆ, ਦੁੱਖ ਤੇ ਮਿਟਦਾ ਨਹੀਂ। ਤੂੰ ਸਾਨੂੰ ਆਪਣੀ ਰਜਾ ਚ ਰੱਖ, ਆਪਣੇ ਹੁਕਮ ਚ ਰੱਖ। ਜੋ ਤੂੰ ਕਰੇਗਾ ਉਹਨੂੰ ਭਲਾ ਕਰਕੇ, ਜੋ ਕਿਸ ਕਰੇ ਭਲਾ ਕਰ ਮੰਨ, ਜੋ ਵੀ ਕਰੇਗਾ ਅਸੀਂ ਉਸਨੂੰ ਭਲਾ ਕਰਕੇ ਮੰਨਾਂਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੀ ਜਦੋਂ ਬਿਰਤੀ ਬਣ ਜਾਂਦੀ ਹੈ ਤੇ ਫਿਰ ਕੀ ਹੁੰਦਾ? ਫਿਰ ਆਨੰਦ ਬਣਦਾ, ਫਿਰ ਖੇੜਾ ਬਣਦਾ। ਤੇ ਆਨੰਦ ਉਦੋਂ ਤੱਕ ਨਹੀਂ ਬਣਦਾ ਜਦੋਂ ਤੱਕ ਸ਼ੁਕਰਾਨਾ ਨਾ ਨਿਕਲੇ। ਤੇ ਸ਼ੁਕਰਾਨੇ ਅੱਜ ਤੱਕ ਕਿਸੇ ਦਾ ਵੀ ਸ਼ੁਕਰਾਨਾ ਨਿਕਲਿਆ ਸੰਤੋਖ ਚੋਂ ਨਿਕਲਿਆ? ਨਾਲੂ ਬੰਦਾ ਕਿਤੇ ਸ਼ੁਕਰਾਨਾ ਕਰਦਾ? ਜਿਹੜੇ ਬੰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਚੱਲ ਰਹੀ ਹੈ, ਮੰਗਾਂ ਚੱਲ ਰਹੀਆਂ ਨੇ, ਅਗਰ ਉਹ ਸ਼ੁਕਰਾਨਾ ਜੀਭ ਦੇ ਨਾਲ ਕਰ ਵੀ ਦੇਗਾ ਰਸਨਾ ਦੇ ਨਾਲ, ਮਨ ਤੇ ਉਹਦਾ ਸਦਾ ਗਿਲਿਆਂ ਦੇ ਨਾਲ ਭਰਿਆ ਰਹੇ। ਬਾਰੋ ਬਾਰੋ ਕਹਿ ਦੇਗਾ ਗੁਰੂ ਦਾ ਬੜਾ ਸ਼ੁਕਰ ਹੈ, ਪਰ ਮਨ ਉਸ ਗੱਲ ਦੇ ਨਾਲ ਸਹਿਮਤ ਨਹੀਂ ਹੋਏਗਾ। ਹਉ ਕਿਆ ਕਹਿਤਾ, ਮਨ ਕਿਆ ਕਹਿਤਾ, ਮੈਂ ਕੀ ਕਹਿ ਰਿਹਾ, ਮਨ ਕਿਹੜੇ ਅਲਾਪ ਕਰੀ ਜਾ ਰਿਹਾ, ਮਨ ਤੇ ਕਿਸੇ ਹੋਰ ਦੁਨੀਆਂ ਚ ਜੀ ਰਿਹਾ, ਹੋਰ ਹੀ ਗੱਲਾਂ ਕਰੀ ਜਾ ਰਿਹਾ। ਕੋਈ ਸ਼ੁਕਰਾਨੇ ਚ ਆਏਗਾ ਹੀ, ਪਰ ਰਸਨਾ ਤੋਂ ਕਹਿਣਾ ਪਏਗਾ ਸਮਾਜ ਚ ਕਿ ਗੁਰੂ ਦਾ ਬੜਾ ਸ਼ੁਕਰ, ਕਿ ਮਨ ਨੇ ਮੰਨ ਲਿਆ ਸ਼ੁਕਰ। ਜੇ ਮਨ ਮੰਨ ਲਵੇ ਤੇ ਗੁਰਦੇਵ ਤਾਂ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਨ, ਮਨ ਜਿਦਨ ਮੰਨ ਗਿਆ ਤੇ ਪ੍ਰਮਾਤਮਾ ਪ੍ਰਗਟ ਹੋ ਜਾਏ। ਇਸ ਕਰਕੇ ਸਮਝ ਲੈਣਾ ਸ਼ੁਕਰਾਨਾ ਨਿਕਲਦਾ ਮਨ ਦੇ ਇੱਕ ਹਿੱਸੇ ਤੋਂ, ਕਿਲੇ ਨਿਕਲਦੇ ਨੇ ਮਨ ਦੇ 99 ਹਿੱਸਿਆਂ ਚ ਕਿਲੇ, ਸ਼ੁਕਰਾਨਾ ਤੇ ਸਿਰਫ ਇੱਕ ਹਿੱਸੇ ਚੋਂ ਨਿਕਲਦਾ। ਬਸ ਠੀਕ ਹੈ ਗੁਰੂ ਤੁਸੀਂ ਬੜਾ ਦਿੱਤਾ, ਪਰ ਆ ਵੀ ਨਹੀਂ ਦਿੱਤਾ, ਆ ਵੀ ਨਹੀਂ ਦਿੱਤਾ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਦਸ ਵਸਤੂ ਲੈ ਪਾਛੈ ਪਾਵੈ, ਏਕ ਕਾਰਨ ਵੀ ਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੈ ਤਉ ਮੂੜਾ ਕਹੁ ਕਹਾ ਕਰੇ। ਦਸ ਚੀਜ਼ਾਂ ਦਿੱਤੀਆਂ, ਨਹੀਂ ਦੇਖੇਗਾ ਦਸ ਦੀ ਤਰਫ, ਕਿਉਂਕਿ ਦੇ ਦਿੱਤੀਆਂ। ਮਨ ਦਾ ਸੁਭਾਅ, ਮਨ ਦੇ ਸੁਭਾਅ ਨੂੰ ਪ੍ਰਗਟ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ। ਸਾਡੇ ਕੋਲ 10 ਚੀਜ਼ਾਂ ਹੋਣ, ਅਸੀਂ ਉਹਨਾਂ ਨੂੰ ਪਿੱਛੇ ਸੁੱਟ ਦੇਵਾਂਗੇ, ਉਹਨਾਂ ਵੱਲ ਦੇਖਾਂਗੇ ਨਹੀਂ। ਇੱਕ ਨਹੀਂ ਦਿੱਤੀ, ਉੱਥੇ ਨਜ਼ਰ ਟਿਕੀ ਰਹੇਗੀ, ਉਹ ਕਿਉਂ ਨਹੀਂ ਆਈ? ਇਤਨਾ ਦੇ ਦਿੱਤਾ, ਠੀਕ ਹੈ ਦੇ ਦਿੱਤਾ ਤੇ ਆ ਗਿਆ ਕੋਲ, ਕੰਮ ਖਤਮ। ਜਿਹੜੀ ਨਹੀਂ ਆਈ ਉੱਥੇ ਮਨ ਚਲਾ ਜਾਏਗਾ, ਉਹਦੀ ਮੰਗ ਬਣੀ ਰਹੇਗੀ। ਫਿਰ ਗੁਰਦੇਵ ਪਾਤਸ਼ਾਹ ਇੱਕ ਸਿਧਾਂਤ ਦੱਸਦੇ ਨੇ ਧਰਮ ਦਾ, ਅਗਰ ਧਰਮ ਦੇ ਵਿੱਚ ਆਉਣਾ ਹੈ ਪਰਮਾਤਮਾ ਦੀ ਪ੍ਰਾਪਤੀ, ਤਾਂ ਫਿਰ ਉਹ ਇਹ ਹੈ 10 ਵਸਤੂ ਲੈ ਪਾਛੇ ਨਾ ਪਿੱਛੇ ਨਾ ਸੁੱਟ, ਉਹਨਾਂ ਨੂੰ ਅੱਗੇ ਰੱਖ, ਸਦਾ ਸਦਾ ਆਪਣੇ ਹੱਥਾਂ ਨੂੰ ਅੱਗੇ ਰੱਖ ਕੇ ਸ਼ੁਕਰਾਨਾ ਕਰ, ਆਪਣੇ ਪਰਿਵਾਰ ਨੂੰ ਆਪਣੇ ਅੱਗੇ ਰੱਖ, ਸਦਾ ਦੇਖ ਕੇ ਸ਼ੁਕਰਾਨਾ ਕਰ, ਆਪਣੇ ਰੂਪ ਨੂੰ ਦੇਖ ਕੇ ਸ਼ੁਕਰਾਨਾ ਕਰ, ਤੰਦਰੁਸਤੀ ਨੂੰ ਦੇਖ ਕੇ ਸ਼ੁਕਰਾਨਾ ਕਰ, ਘਰ ਬਾਰ ਨੂੰ ਦੇਖ ਕੇ ਸ਼ੁਕਰਾਨਾ ਕਰ, ਭੋਜਨ ਨੂੰ ਅੱਗੇ ਰੱਖ ਕੇ ਸ਼ੁਕਰਾਨਾ ਕਰ। ਪਰ ਨਹੀਂ, ਪਾਛੈ ਪਾਵੈ, ਪਿੱਛੇ ਸੁੱਟ ਦੇਗਾ। ਏਕ ਕਾਰਨ ਵਿਖੋਤ ਗਵਾਵੈ, ਇੱਕ ਚੀਜ਼ ਦੇ ਕਾਰਨ ਖੋਟਾਪਨ ਵਿਖਾਏਗਾ ਕਿ ਨਹੀਂ ਪ੍ਰਮਾਤਮਾ ਇਹ ਕਿਉਂ ਨਹੀਂ ਦਿੱਤੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਠੀਕ ਹੈ ਨਹੀਂ ਦਿੱਤੀ, ਤੇ ਜੇ 10 ਵੀ ਖੋ ਲਈਏ ਫਿਰ ਕੀ ਕਰ ਲੇਗਾ? ਕਰ ਲੇਗਾ ਉਹ 10 ਚੀਜ਼ਾਂ ਜੋ ਦਿੱਤੀਆਂ ਨੇ, 10 ਭੀਨਾ ਦੇ, ਇੱਕ ਭੀਨਾ ਦੇ 10 ਭੀ ਹਿਰਲੇ, ਇੱਕ ਵੀ ਨਾ ਦੇਵੇ, 10 ਵੀ ਖੋ ਲਵੇ ਤਾਂ ਮੂੜਾ ਕਹੋ ਕਹਾ ਕਰੇ, ਕੀ ਕਰ ਲੇਗਾ? پھر کی کہندے نے جس ٹھاکر چو نہ چارا تا کو کیجے سد نمسکارا، سدا نمسکار کر، شکرانہ کر، ہاتھ جوڑ کے بھیجیا رہ، جے نہیں بھیجے گا پھر کی ہوئے گا، پھر دکھی دا دکھی رہے گا، پرماتما بھی نہیں ملنا تے پدارتھ بھی نہیں ملنا، شکرانے چاجا پدارتھ بھی آنے شروع ہو جان گے تے پرماتما بھی، شکرانے والے منک تے پربھو خوش ہوندا ہے، اودے کول پدارتھ بھی بھیجی جاندا ہے، اودی لوڑ تو ود، جدو ود آ جاندا ہے پھر وہ ہاتھ جوڑ کے کہندا ہے گرو نانک صاحب میری جھولی بڑی چھوٹی سی تسی ود پاتا ہے، تے جے اسی جھولیاں ہی وڈیاں وڈیاں بنا لئیے تے آئے تھوڑا تے پھر تے گلے ہی نکلن گے، تھوڑا آیا ہے اتنی کی چھوٹی جھولی بنا، گرودیو پاتشاہ کہندے نے کہ بڑا آئے گا، بڑا آئے گا، جدو ود آوے تے ود نو دیکھ کے تو گرو نانک صاحب ول کہہ دیں جہ پرساد بسے سکھ مندر کسے تے آئے سدا من اندر، تیری کرپا دے نال میں اتنے سونے گھر چ وس رہا پرماتما، میری کتنے سمرتھا سی، ہم رلتے پھرتے کوئی بات نہ پوچھتا، اسی تے چگیاں چ دنیا بتیت کر رہی ہے سما، تے اسی بھی تے چگیاں چ رہ سکنے سا، پر تسی لاج رکھ لئی، پت لک رکھ لئی، گرودیو پاتشاہ کہندے نے پھر شکرانہ بنتا ہے تے من مولدا ہے، آنند چاہندا ہے کدوں، جدوں شکرانہ نکلتا ہے، گلیاں دے نال نہیں من کدی خوشی ہویا، کدا شکر دے وچ من سدا سکھ چاہندا ہے، گلیاں تے سدا دکھ چاہندا ہے، تے ترشنا سنسار دا مارگ ہے، سنتوک نرنکار دا مارگ ہے، یہ دوویں اپوزٹ نے، دو دروازے، اگر سنسار دے وچ وڑنا ہے تے ترشنالو بن جاؤ، سنسار چ ہی رہو گے، کدی نرنکار دا پتا نہیں لگے گا، تے جے گرودیو پاتشاہ کہندے نے نرنکار دے گھر جانا ہے تے سنتوک دے بوئے چو لنگھ کے نرنکار دے گھر پرویش ہو سکتا ہے، تے دو ہی چیزاں نے جنہاں دے اتے دھرم ملدا ہے تے پرماتما ملدا ہے، تول دھرم دیا کا پوت سنتوک تھاپ رکھیا جن سوت، اسی دو پیراں تے چلنے ہاں تے جے کچھ پیر نو ہو جاوے تے اسی گر پواں گے، انہاں دو پیراں دے اتے دیا سنتوک دے اتے دھرم چلدا ہے، تے جے ایک بھی پیر ٹوٹ پے دھرم گر جائے، دوویں پیر بنے رہندے نے، تے ایک دن چلدے 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 انہاں دوویں پیراں دے اتے آشرت ہو کے منوکھ ایک دن پرماتما دے گھر پہنچ جاندا ہے، دیا دے اتے تے سنتوک دے اتے، تے جے سنتوک ہی نہیں، سنتوک دا ارتھ ہوندا ہے جو ہے جتنا ہے جویں ہے پرماتما ٹھیک، آپاں تے بڑے چھوٹے سن تے اسی اپنے گرو جی ول دیکھ کے بھی شکرانے دی برتی دھارن نہیں کردے، گرودیو پاتشاہ اناتھ سن گرو رام داس مہاراج جو بار بار ایک گل کرتے ہیں کہ ہم رلتے پھرتے، میں تے اناتھ سا گرو امرداس مہاراج، میں تے گھومنیاں ویچ کے گزارے کرنا سا، کوئی بات نہ پوچھتا، مینوں کون، میرے نال تے کوئی کندا بھی نہیں، پر گرو ستگر سنگ جدو تہاڈا سنگ ہو گیا، ہیرے ہم تھاپے، مینوں چک کے تسی بیٹھا سوٹی پاتشاہ رام داس ستگرو کہا لے، ہن پاتشاہ بنا دتا، پاتشاہ بنا دتا، ماتا پتا نہیں نے گرو رام داس مہاراج کے، اناتھ نے، پر وہ اناتھ اناتھا دے ناتھ بن گئے، جتنا بھی جگت اناتھ سی اج گرو رام داس پاتشاہ دے در تے چلے، کون سن وہ سن جنہاں دے ماتا پتا نہیں سن، تے گرو دا سنگ کر کے وہ اناتھا دے ناتھ بنے، تے جے گرودیو پاتشاہ کہہ دیندے نہیں، گرودیو پاتشاہ کیوں آواں میں گرو امرداس مہاراج دے در تے، میرے ماتا پتا کھو لے، میرے چھوٹے جے بچے نو گھومیاں ویچن لا دیتا، میری پڑھائی چلی گئی، میرے سکھ چلے گئے، پر نہیں کیا، کی کیا انہاں نے کیا سنتوک، تے سنتوک نو اگے رکھ کے انہاں نے کیا گر ستگر سنگ کیڑے، اسی تے کیڑے سا، ہم رلتے پھرتے، کتے رلتے پھرتے مہاراج، اناتھ سا میں، تو اتنی کرپا کی، انہاں اگر وہ ترشنا نو اگے رکھ دے، سنسار دے بوئے تے چلے جاندے، سنسار چ پرویش ہو جاتا، پر گرو رام داس پاتشاہ جی نے سنتوک نو اگے رکھیا، جو تو دتا جتنا دتا جویں دتا تے مہاراج میری سمرتھا نالو میری پرالبد دے نالو ودھ کے دتا، تے سنتوک نے پھر گرو نانک دے گھر دا بوا کھولیا، بوا ہی نہیں کھولیا، اس گھر دا مالک بنا کے رکھ، ایک اناتھ نو مالک بنا دتا، کنے سنتوک نے، پر اسی دوہرا تے پڑھی جاواں گے، جو ہماری عبد ہوتی میرے ستگرا سابد تم ہر جانو، آپ کے سارے پڑھ گئے، پر اس نو من لوے، پھر گرودیو کہندے نے مننے کی گت کہیں نہ جائے، سوری من تے صحیح، پھر گرو رام داس پاتشاہ جی دی اوستھا بیان نہیں کیتی گئی، انہاں نے من لیا سنتوک دے روپ دے وچ پرماتما نو، اج اسی جتنی بھی وڈیائی کریے گرو رام داس پاتشاہ جی دی وہ پوری نہیں ہو سکتی، تے پھر گربانی تا کہندی ہے مننے کی گت کہیں نہ جائے، دیکھو کہے پچھے پچھائے، کاغذ قلم نہ لکھن ہار، مننے کا بہ کرنے وچار، کاغد قلم پھڑ لو استد نہیں لکھی جا سکتی جنہیں من لیا گرو رام دس پاتشاہ جنہیں من لیا انہوں کی استد نہیں لکھی جا سکتی اناتھ سن کتنے چلے گئے بس سنتوخ کا سہارا لے کے دیا کا سہارا لے کے نمرتا کا سہارا لے کے پریم کا سہارا لے کے گردیو پاتشاہ کہتے ہیں آنند چاہیے کہ پھر گرو کا سنگ کر پر سنتوخ دے وچ گلے نہ کر کرشنا گلے ترشنا دے وچوں گلے نکلن گے کیونکہ ترشنا منگ کرتی ہے منگ پوری نہیں ہوتی پھر شکوے سنتوخ سدا شکرانہ سنتوخ دار سیتی ہے جو پیچھے کر چا دے ول دیکھ دیکھ کے شکرانے کری جانا شکرانہ کرتے کرتے ایک دن پرماتما پرگٹ ہو جاتا ہے اگے کھڑا ہو جاتا ہے تے منک پھر چرنا چ شیش نواندا ہے مہاراج میری اتنی سمرتھا نہیں سی کہ تسی مینوں درشن دے دے پر تسی کرپا کر دی وہ اوتھے بھی پھر شکرانہ ہے کرپا ہی نکلتی ہے دیو پاتشاہ کہندے نے من مولیا ہے آنند چایا پرماتما دے سنگ نال
امرت پھل پایا نام گوبند
پھر امرت دا پھل مل جاندا ہے پرماتما روپی امرت موت تو پرے وہ اکال روپی پھل ملتا ہے نام دے نال سنتوخ دے نال نام ملتا ہے تے نام دے نال پھر کی ملتا ہے شکرانے نال نام ملیا ہے نام دے نال پھر پرماتما روپی امرت پھل مل گیا ہے ہن موت نہیں بہر ہم کاہے آویں گے آون جانا حکم تسے کا حکم ہے بوجھ سماویں گے ہن کیوں آواں گے ہن سنسار مرے گا کبیر جی کہندے نے آپاں تے سنتوخ دے بوئے چوں لنگ کے تے رب دے گھر پرویش کر لیا ہے اب تو جائے چڑھے سنگھاسن ملے ہے سارنگ پانی وہ سارنگ پان پرماتما مل گیا وہ جھولی چ جا کے گودی چ بیٹھ گئے ہاں اسی تے ہن نہیں آواں گے سنسار جمے گا سنسار مرے گا سنسار دکھ بھوگے گا جم جم مرے مرے پھر جمے بہت سجائے پیا دیش سب بڑی سجا تے سنسار تے نہ سمجھ لینا کوئی سکھی ہے گرو نانک صاحب نہیں مانتے کوئی سکھی ہے نانک دکھیا سب سنسار یہ جتنے بھی ہستے ہوئے چہرے ہون گے بڑے بڑے رونے لکے نے پر اتنا ہی ہے سماج کر کے انہوں نے دکھانا نہیں پہندا بس اور تے کچھ گردیو پاتشاہ دس رہے نے کہ اگر آنند چاہید ہے کیڑا چاہید ہے وہ تے صرف پرماتما دے وچ ہے باقی کتے بھی جاؤ گے سنتاپ ہے دکھ ہے چنتا ہے کرودھ ہے تے ترشنا دی اگن ہے
ایک
دی گل سارے کرتے نے ایک ہے بخشان گلا کر کے کہندے ہن
حکم بوجھے تا ایکو جانے
پر اس ایک دے حکم نو کوئی جان لوے اوہی اس ایک نو جاندا ہے گلا کر کے ایک نو کوئی نہیں جان سکتا گلی جوگ نہ ہوئی گلا نال بھی جوگ ہویا کدی گلی گیان نہ پائیے کتنا کرڑا سار گلا نال گیان نہیں وہ تے کتنی کرڑا سار ہے بڑی کرڑی گل ہے نہیں کہی جا سکتی کی کرنا ہے پھر گردیو پاتشاہ کہندے نے گلا اس کر کے اکثری گیان اس کر کے کہ اب انبھو بن سکے تے جے اکھراں تو انبھو مل جاوے پھر اکھر وی رخصت ہو جاندے نے کتنی بدنی کہن کہاون سمجھ پری تو بسریو گاون بڑا گایا بڑا بولیا کبیر کہندے نے جدن مل گیا گانا بھی بھول گیا کدے لئی گائیے جدے لئی گایا سی وہ مل گیا ہوں اندر ہی گانے چلتے ہیں گرمکھ روم روم ہر دیاد ہے ہوں تو روم روم انہوں گاندا ہے رتنا تھوڑی گاندی ہے سنسار نو سمجھ نہیں ہوتی گانا تے پھر کہندے ہیں ہوں تو روم روم دی یاد چ ہے اودے آنند دے وچ ہے کھیڑے چ ہے گلاں دے نال پرماتما نہیں انبھو دے نال ایکسپیرینس دے نال ہے
کہت نانک ہمیں کہ نہ کوئی
پھر گردیو پاتشاہ کہندے ہیں ہمیں جڑی ہے کوئی نہیں کہندا پھر ہمیں رخصت ہو جاندی ہے میں دا جو مور لگاندا بندہ وہ بالکل چلی جاندی ہے میں دی مور اتے لگتی نہیں تے میں تو پیچھے ہو جاندا ہے پھر کی کہندا ہے اگے دس دے ہن
آکھن ویکھن سب صاحب تے ہوئے
ہن میں نہیں دیکھدا گردیو تو دکھا رہے ہیں تے میں دیکھ رہا ہن میں نہیں بولدا تو بلا رہے ہیں تے میں بول رہا ہوں میں نہیں سنتا جی تنن کی طاقت دیتی ہے تو میں سن رہا جگت کے کتنے بندے نے جڑے سن بھی نہیں سکتے بول بھی نہیں سکتے تو دیکھ بھی نہیں سکتے گردیو پاتشاہ کہندے نے پھر ہنکار چلا جاتا ہے کار تے چلتی ہے کار نہیں جاتی کھانا پینا ہسنا سونا سب چلتا ہے سب کچھ کار چلتی ہے پر اہنکار نہیں ہوں نرنکار چلتی کار تے چلتی ہے نرنکار کی کار چلتی ہے اہم کی میں کار رخصت ہو جاتی ہے یہ گردیو پاتشاہ جی اج کا اپدیش سی کہ من دے وچوں ترشنا نو ایک پاسے کڈنا ہے اس دے نال ملاپ اس دے نال ملاپ تے سنتوخ دے نال ہی ہو سکتا ہے تے سنتوخی بن کے شکرانہ کرنا ہے प्रभु नाल मिलना है फिर सुख मिलेगा आनंद मिलेगा नहीं तो जितने भी सुख ने थोड़ा जा समा ठहर के देख लेना दुख रूप हो जाएंगे सुख ते दुख दोए दर कपड़े पहरा जाए मनुख सुख दुख दोवे दर दे कपड़े ने एक कपड़ा कोई पांदा नहीं सारी जिंदगी लाना पैंदा है दूजा पाना पैंदा है गुरुदेव पातशाह जी दा उपदेश भुला चुका लिखेमा गुरु सत प्रवान करनी
वाहिगुरु जी का खालसा वाहिगुरु जी की फतेह।